गुरु नानक पद
पंकज बंदन पद पंकज बंदन
सिमरो अंगद दुख गुर अमर दास हृदय नित श्री गुरु राम दास गुण गुरु अर्जन बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु तेह प्रसाद सच होए वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
साहिबे कमाल चिट्टियां बाजां वाले शमशेरे बहादुर दे गुर तेग के धनी सतगुरु श्री गुरु गोबिंद सिंह साहिब जी महाराज जी का पवित्र पावन इतिहास आप जी सरवण कर रहे ਨਿਰਮੋਹਗੜ੍ਹ ਸਾਹਿਬ ਵਿਖੇ ਸਤਿਗੁਰਾਂ ਦਾ ਆਸਣ ਲੱਗਾ ਹੋਇਆ ਹੈ। ਪਹਾੜੀ ਰਾਜਿਆਂ ਦੇ ਵਿੱਚੋਂ ਇੱਕ ਤੁਰਕ ਕਹਿਣ ਲੱਗਾ ਜੀ ਜਿੱਥੇ ਗੁਰੂ ਜੀ ਬੈਠੇ ਨੇ ਮੈਂ ਉੱਥੇ ਤੋਪ ਦਾ ਗੋਲਾ ਪਚਾ ਕੇ ਉਹਨਾਂ ਨੂੰ ਮਾਰ ਸਕਦਾ। ਰਾਜੇ ਭੀਮ ਚੰਦ ਨੇ ਕਿਹਾ 5,000 ਰੁਪਈਆ ਮੈਂ ਤੈਨੂੰ ਹੁਣੇ ਨਗਦੀ ਦਿਆਂਗਾ ਜੇ ਤੂੰ ਇਹ ਕੰਮ ਕਰ ਦੇਵੇਂ ਔਰ ਜਿੱਥੇ 5,000 ਰੁਪਈਆ ਨਗਦੀ ਦਿਆਂਗਾ ਉੱਥੇ ਨਾਲ ਇੱਕ ਪਿੰਡ ਦੀ ਜਗੀਰ ਵੀ ਦਿਆਂਗਾ। ਉਸ ਵਕਤ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਆਸਣ ਤੇ ਬੈਠੇ ਸਨ। ਇਸ ਤੁਰਕ ਨੇ ਤੋਪ ਦਾ ਮੂੰਹ ਸਤਿਗੁਰਾਂ ਵੱਲ ਕਰਕੇ ਗੋਲਾ ਪਾ ਕੇ ਜਦੋਂ ਗੋਲਾ ਦਾਗਿਆ ਉਹ ਗੋਲਾ ਸਤਿਗੁਰਾਂ ਤੱਕ ਨਹੀਂ ਪਹੁੰਚਿਆ। ਮਹਾਰਾਜ ਜੀ ਦੇ ਨੇੜੇ ਇੱਕ ਸਿੰਘ ਖੜਾ ਸੀ ਉਹਨੂੰ ਲੱਗਾ ਤੇ ਉਹ ਸਿੰਘ ਸ਼ਹੀਦੀ ਪਾ ਗਿਆ। ਵੀਰ ਰਸ ਵਿੱਚ ਆ ਕੇ ਸਤਿਗੁਰੂ ਕਲਗੀਧਰ ਜੀ ਨੇ ਉਸ ਵਕਤ ਆਪਣੀ ਕਮਾਨ ਦੇ ਚਿਲੇ ਤੇ ਤੀਰ ਚਾੜਿਆ ਨਿਸ਼ਾਨਾ ਸੇਧ ਕੇ ਉਸ ਤੁਰਕ ਦਾ ਨਿਸ਼ਾਨਾ ਲਾਇਆ ਉਸ ਨੂੰ ਉਸੇ ਵੇਲੇ ਮਾਰ ਮੁਕਾਇਆ। ਉਹਦਾ ਨਾਲ ਹੀ ਇੱਕ ਦੂਸਰਾ ਸਾਥੀ ਸੀ ਉਹਨੂੰ ਵੀ ਮਹਾਰਾਜ ਜੀ ਨੇ ਦੂਸਰੇ ਤੀਰ ਨਾਲ ਮਿੱਟੀ ਚ ਗਰਕ ਕਰ ਦਿੱਤਾ। ਇਹ ਵੇਖ ਕੇ ਪਹਾੜੀਆਂ ਨੂੰ ਗਛੀਆਂ ਪੈ ਗਈਆਂ ਦੰਦਾਂ ਥੱਲੇ ਉਂਗਲੀਆਂ ਰੱਖ ਕੇ ਚਬਾਉਣ ਲੱਗੇ ਵੀ ਇੰਨੀ ਦੂਰ ਤੱਕ ਤੀਰ ਦੀ ਮਾਰ ਵੀ ਹੁੰਦੀ ਹੈ ਇੰਨੀ ਦੂਰ ਤੱਕ ਗੁਰੂ ਜੀ ਦੇ ਤੀਰ ਆ ਸਕਦੇ ਨੇ। ਬਹੁਤ ਜ਼ਿਆਦਾ ਹੈਰਾਨ ਹੋਏ ਡਰੇ ਹੋਏ ਕਹਿੰਦੇ ਹੁਣ ਅਸੀਂ ਆਪ ਗੁਰੂ ਜੀ ਨਾਲ ਨਹੀਂ ਲੜ ਸਕਦੇ ਹੁਣ ਤਾਂ ਸੂਬਾ ਸਰੰਦ ਵਜ਼ੀਰ ਖਾਂ ਹੀ ਆਵੇ ਫੌਜ ਲੈ ਕੇ ਸ਼ਾਹੀ ਲਸ਼ਕਰ ਲੈ ਕੇ ਤਾਂ ਅਸੀਂ ਗੁਰੂ ਜੀ ਦਾ ਮੁਕਾਬਲਾ ਕਰ ਸਕਦੇ ਹਾਂ ਜੰਗ ਕਰ ਸਕਦੇ ਹਾਂ ਵਰਨਾ ਸਾਡੇ ਕੋਲੋਂ ਲੜਨਾ ਔਖਾ ਹੈ। ਇਹ ਕਥਾ ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਸਰਵਣ ਕੀਤੀ ਹੈ। ਆਓ ਸਹਿਬੇ ਕਮਾਲ ਗੁਰੂ ਕਲਗੀਧਰ ਦਾ ਇਹ ਪਵਿੱਤਰ ਇਤਿਹਾਸ ਹੈ। ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਪਵਿੱਤਰ ਇਤਿਹਾਸ ਹੈ। ਸਰਵਣ ਕਰੀਏ, ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਕੇਤਕ ਦਿਵਸ ਬਸੇ ਬਸਤ ਨਿਰਮੋਹ।
ਇਸ ਪ੍ਰਕਾਰ ਨਾਲ ਕੁਝ ਦਿਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਿੱਥੇ ਨਿਰਮੋਹ ਬਸਤੀ ਵੀ ਕਹਿੰਦੇ ਨੇ ਇਹਨੂੰ, ਮਹਾਰਾਜ ਜੀ ਨਿਰਮੋਹ ਬਸਤੀ ਵਿੱਚ ਨਿਰਮੋਹ ਗੜ ਵਾਲੀ ਜਗ੍ਹਾ ਤੇ ਕੁਝ ਦਿਨ ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਿਵਾਸ ਰੱਖਿਆ ਹੈ।
ਕਬ ਕਬ ਚੜ ਕੇ ਖਾਲਸਾ ਰਿਪ ਮੁਕਾਬਲਿਓ।
ਕਦੇ ਕਦੇ ਸਤਿਗੁਰਾਂ ਦਾ ਸੂਰਮਾ ਬਹਾਦਰ ਖਾਲਸਾ ਹਮਲਾ ਵੀ ਕਰ ਦਿੰਦਾ, ਕਦੇ ਕਦੇ ਸਿੰਘ ਚੜ ਕੇ ਜਾਂਦੇ ਨੇ ਪਹਾੜੀਆਂ ਨੂੰ ਜਾ ਕੇ ਆਪਣੇ ਡਾਢੇ ਹੱਥ ਵਿਖਾ ਕੇ ਆਉਂਦੇ ਨੇ, ਔਰ ਦੁਸ਼ਮਣਾਂ ਦੇ ਨਾਲ ਸਿੰਘਾਂ ਦਾ ਵੱਡਾ ਭਾਰੀ ਮੁਕਾਬਲਾ ਵੀ ਹੁੰਦਾ ਹੈ।
ਚੋਪਈ ਸ਼ਾਹ ਹੁਕਮ ਸਿਰਹੰਦ ਮੈਂ ਆਇਓ।
ਉਧਰ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਸੂਬੇ ਸਰਹੰਦ ਕੋਲ ਆ ਪਹੁੰਚੇ, ਕਿਉਂਕਿ ਬਾਦਸ਼ਾਹ ਦੇ ਕੋਲ ਇਹਨਾਂ ਨੇ ਪੁਕਾਰ ਭੇਜੀ ਸੀ। ਬਾਦਸ਼ਾਹ ਨੂੰ ਕਿਹਾ ਸੀ ਔਰੰਗਜ਼ੇਬ ਨੂੰ ਕਿ ਹੇ ਔਰੰਗਜ਼ੇਬ, ਸਾਡੀ ਮਦਦ ਕਰ, ਗੁਰੂ ਜੀ ਨੇ ਸਾਡੇ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਬਗਾਵਤ ਕੀਤੀ ਹੋਈ ਹੈ, ਉਹ ਸਾਡੇ ਇਲਾਕੇ ਨੂੰ ਦੇਸ਼ ਨੂੰ ਉਜਾੜ ਰਹੇ ਨੇ। ਔਰੰਗਜ਼ੇਬ ਪਹਿਲਾਂ ਹੀ ਗੁਰੂ ਘਰ ਦਾ ਵਿਰੋਧੀ ਸੀ, ਵਿਦਰੋਹੀ ਸੀ, ਉਹਦਾ ਹੁਕਮ ਆ ਗਿਆ ਸੂਬੇ ਸਰਹੰਦ ਦੇ ਕੋਲ।
ਤਬ ਵਜ਼ੀਰ ਖਾਂ ਸਭ ਸੁਣ ਪਾਇਓ।
ਸਰਹੰਦ ਵਜ਼ੀਰ ਖਾਂ ਜੋ ਬੜਾ ਪਾਪੀ ਹੈ, ਜਿਹੜਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਕਾਤਲ ਵੀ ਹੈ, ਮਹਾਂ ਹਤਿਆਰਾ ਮਹਾਂ ਪਾਪੀ ਵਜ਼ੀਰ ਖਾਂ, ਉਸ ਵਕਤ ਇਹਨੇ ਜਦੋਂ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਸੁਣਿਆ,
ਗਿਰਨ ਬਿਖੇ ਗੁਰ ਧੂਮ ਉਠਾਰੀ।
ਇਹਨੇ ਸੁਣਿਆ ਕਿ ਉਧਰ ਪਹਾੜੀ ਰਿਆਸਤਾਂ ਦੇ ਵਿੱਚ ਕਹਿਲੂਰ ਰਿਆਸਤ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨਿਵਾਸ ਕਰ ਰਹੇ ਨੇ, ਔਰ ਉਹਨਾਂ ਪਹਾੜੀ ਰਿਆਸਤਾਂ ਵਿੱਚ ਗੁਰੂ ਜੀ ਨੇ ਧੂਮ ਉਠਾਈ ਹੋਈ ਹੈ, ਪਹਾੜੀ ਰਾਜਿਆਂ ਦੇ ਬਰ ਖਿਲਾਫ ਗੁਰੂ ਜੀ ਨੇ ਬਗਾਵਤ ਕੀਤੀ ਹੋਈ ਹੈ।
ਤੈ ਤੁਮ ਜਾਓ ਲਿਓ ਦਲ ਪਾਰੀ।
ਔਰੰਗਜ਼ੇਬ ਦਾ ਇਹ ਹੁਕਮ ਆਇਆ ਸੂਬੇ ਸਰਹੰਦ ਨੂੰ ਕਿ ਹੇ ਸੂਬਾ ਸਰਹੰਦ, ਤੂੰ ਆਪਣਾ ਦਲ ਲੈ ਕੇ, ਆਪਣੀ ਫੌਜ ਲੈ ਕੇ, ਕਿਉਂਕਿ ਉਸ ਵੇਲੇ ਪੰਜਾਬ ਦਾ ਗਵਰਨਰ ਸੀ, ਸਾਰੇ ਪੰਜਾਬ ਦਾ ਮਾਲਕ ਸੀ ਸੂਬਾ ਸਰਹੰਦ, ਬਾਵਨੀ ਸਰਹੰਦ ਕਹਿੰਦੇ ਸੀ। ਸਰਹੰਦ ਦਾ ਜਿਹੜਾ ਇਲਾਕਾ ਸੀ ਬਹੁਤ ਵੱਡਾ ਸੀ, 52 ਪਰਗਣੇ ਦੇ ਅਧੀਨ ਪੈਂਦੇ ਸਨ। ਔਰੰਗਜ਼ੇਬ ਕਹਿੰਦਾ ਹੈ ਸੂਬਾ ਸਰਹੰਦ, ਗੁਰੂ ਜੀ ਨੇ ਉਧਰ ਪਹਾੜੀ ਰਿਆਸਤਾਂ ਚ ਧੂਮ ਉਠਾਈ ਹੋਈ ਹੈ, ਔਰ ਉਧਰ ਪਹਾੜੀ ਰਾਜੇ ਪੁਕਾਰਾਂ ਕਰ ਰਹੇ ਨੇ, ਤੂੰ ਜਾ ਕੇ ਉਹਨਾਂ ਦੀ ਮਦਦ ਕਰ, ਉੱਥੇ ਆਪਣੀ ਫੌਜ ਲੈ ਕੇ, ਦਲ ਲੈ ਕੇ ਜਾ ਕੇ ਹਮਲਾ ਕਰ।
ਮਿਲੇ ਗੁਰੂ ਤਬ ਮੇਲਨ ਕਰੋ।
ਇਹ ਤੇ ਗੁਰੂ ਜੀ ਤੁਹਾਡੇ ਨਾਲ ਮੇਲ ਕਰਦੇ ਨੇ, ਗੁਰੂ ਜੀ ਤੁਹਾਡੇ ਨਾਲ ਸੰਧੀ ਕਰਨ ਨੂੰ ਰਾਜੀ ਹੁੰਦੇ ਨੇ ਤਾਂ ਉਹਨਾਂ ਨਾਲ ਸੰਧੀ ਵੀ ਕਰ ਲਈ, ਜੇ ਤਾਂ ਉਹ ਤੁਹਾਡੀ ਆਨ ਮੰਨਦੇ ਨੇ, ਈਨ ਮੰਨ ਕੇ ਤੁਹਾਡੇ ਅਧੀਨ ਹੋਣਾ ਚਾਹੁੰਦੇ ਨੇ ਤਾਂ ਗੁਰੂ ਜੀ ਨਾਲ ਸੰਧੀ ਕਰਨ ਤੋਂ ਵੀ ਗੁਰੇਜ ਨਾ ਕਰੀ, ਸੰਧੀ ਕਰ ਲਵੀ।
ਨਾ ਏ ਤਾਂ ਸਨਮੁਖ ਹੋਏ ਕਰ ਲੜੋ।
ਨਹੀਂ ਤਾਂ ਉਹਨਾਂ ਦੇ ਸਾਹਮਣੇ ਹੋ ਕੇ, ਸਨਮੁਖ ਹੋ ਕੇ ਜਾ ਕੇ ਲੜਾਈ ਕਰ, ਉਹਨਾਂ ਦੇ ਸਾਹਮਣੇ ਹੋ ਕੇ ਜਾ ਕੇ ਜੰਗ ਕਰ।
ਸੁਣ ਸਿਰਹੰਦ ਕੋ ਸੂਬਾ ਤਬੈ।
ਸਿਰਹੰਦ ਦੇ ਸੂਬੇ ਵਜ਼ੀਰ ਖਾਂ ਨੇ ਔਰੰਗਜ਼ੇਬ ਦਾ ਇਹ ਹੁਕਮ ਸੁਣਿਆ, ਸ਼ਾਹੀ ਫੁਰਮਾਨ ਸੁਣਿਆ ਹੈ,
ਤਿਆਰੀ ਕਰੀ ਚੜਨ ਕੀ ਸਬੈ।
ਵੇਲੇ ਸੂਬੇ ਸਿਰਹੰਦ ਦੇ ਸਮੇਤ ਇਹਦੀਆਂ ਜਿੰਨੀਆਂ ਫੌਜਾਂ ਸਨ, ਇਹਨਾਂ ਸਾਰਿਆਂ ਨੇ ਚੜਾਈ ਦੀ ਤਿਆਰੀ ਕੀਤੀ ਹੈ, ਸ੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਵਾਸਤੇ, ਪਹਾੜੀ ਰਾਜਿਆਂ ਦੀ ਮਦਦ ਕਰਨ ਵਾਸਤੇ ਇਹਨਾਂ ਨੇ ਤਿਆਰੀ ਕੀਤੀ ਹੈ।
ਦੂਰ ਦੂਰ ਤੇ ਚਮੂ ਸਕੇਲ।
ਦੂਰ ਦੂਰ ਤੋਂ ਫੌਜ ਇਕੱਠੀ ਕੀਤੀ ਸੂਬੇ ਸਰਹੰਦ ਨੇ, ਜਿਹੜੇ ਦੇ 52 ਪਰਗਣੇ ਫੌਜ ਵੰਡੀ ਹੋਈ ਸੀ 52 ਪਰਗਣਿਆਂ ਵਿੱਚ, ਉਹ ਸਾਰੀ ਫੌਜ ਇਹਨੇ ਆਪਣੇ ਪਾਸ ਇਕੱਠੀ ਕੀਤੀ ਹੈ। ਦੂਰੋਂ ਦੂਰੋਂ ਸਿਪਾਹੀ ਜਿਹੜੇ ਨੇ, ਸਰਕਾਰੀ ਸਿਪਾਹੀ ਨੇ, ਜਾਂ ਜਿਹੜੇ ਇਲਾਕੇ ਦੇ ਨਗਰਾਂ ਦੇ ਲੋਕ ਨੇ ਉਹਨਾਂ ਨੂੰ ਇਹਨੇ ਆਪਣੇ ਨਾਲ ਜਿਹਾਦ ਦੇ ਨਾਂ ਤੇ ਇਕੱਠਾ ਕੀਤਾ ਹੈ।
ਗਜ ਬਾਜਨ ਪਰ ਜੀਨਨ ਮੇਲ
ਘੋੜਿਆਂ ਤੇ ਹਾਥੀਆਂ ਦੇ ਉੱਤੇ ਇਹਨਾਂ ਨੇ ਅੰਬਾਰੀਆਂ ਤੇ ਕਾਠੀਆਂ ਪਾ ਕੇ ਤਿਆਰ ਕਰ ਲਏ।
ਲੱਖੋਂ ਸੁਪੱਟ ਜੋਰ ਕਰ ਚੜਿਓ
ਲੱਖਾਂ ਦੀ ਗਿਣਤੀ ਵਿੱਚ ਸੁਪੱਟਾਂ ਨੂੰ ਸੂਰਮਿਆਂ ਨੂੰ ਇਹਨੇ ਆਪਣੇ ਨਾਲ ਇਕੱਠਾ ਕੀਤਾ। ਹਜ਼ਾਰਾਂ ਦੀ ਗੱਲ ਨਹੀਂ, ਲੱਖਾਂ ਦੇ ਹਿਸਾਬ ਦੇ ਨਾਲ ਇਹਨੇ ਬਹੁਤ ਵੱਡਾ ਭਾਰੀ ਦਲ ਸੂਬੇ ਸਰਹੰਦ ਵਜ਼ੀਰ ਖਾਨ ਨੇ ਆਪਣੇ ਨਾਲ ਇਕੱਠਾ ਕੀਤਾ ਹੈ।
ਦੁੰਦਬ ਬਜਿਓ ਵੀਰ ਰਸ ਬੜਿਓ
ਔਰ ਨਗਾਰੇ ਵੱਜੇ ਨੇ, ਨਗਾਰਿਆਂ ਤੇ ਚੋਭਾਂ ਵੱਜੀਆਂ ਨੇ ਔਰ ਇਹਨਾਂ ਸਾਰਿਆਂ ਦੇ ਅੰਦਰ ਭਾਰੀ ਵੀਰ ਰਸ ਵਧਿਆ। ਗੁਰੂ ਤੇ ਗੁਰੂ ਖਾਲਸੇ ਨਾਲ ਲੜਨ ਵਾਸਤੇ ਇਹਨਾਂ ਅੰਦਰ ਵੀਰ ਰਸ ਵਧਿਆ ਹੈ।
ਚਲੇ ਨਿਸ਼ਾਨ ਸੈਂਕੜੇ ਆਗੇ
ਇਹਨਾਂ ਦੇ ਅੱਗੇ ਅੱਗੇ ਮੂਹਰੇ ਮੂਹਰੇ ਇਹਨਾਂ ਦੇ ਜਿਹੜੇ ਹੈਦਰੀ ਨਿਸ਼ਾਨ ਨੇ, ਹਰੇ ਰੰਗ ਦੇ ਨਿਸ਼ਾਨ ਰੱਖਦੇ ਨੇ, ਉਹ ਹੈਦਰੀ ਝੰਡੇ ਇਹਨਾਂ ਦੇ ਅੱਗੇ ਅੱਗੇ ਝੂਲਦੇ ਜਾ ਰਹੇ ਹਨ।
ਬਾਦਤ ਬਜਨ ਸੈਂਕੜੇ ਲਾਗੇ
ਅਨੇਕਾਂ ਵਾਜੇ ਵੱਜਣ ਲੱਗੇ ਨੇ, ਅਨੇਕਾਂ ਸਾਜ ਜਿਹੜੇ ਜੰਗੀ ਸਾਜ ਹੁੰਦੇ ਨੇ ਉਹ ਇਹਨਾਂ ਦੇ ਨਾਲ ਨਾਲ ਵੱਜਣ ਲੱਗੇ ਨੇ, ਰਣ ਸਿੰਘੇ ਵੱਜਣ ਲੱਗੇ ਹਨ।
ਮਨੋ ਸਮੁੰਦਰ ਉਮੜ ਕਰ ਚਾਲਾ
ਇਸ ਤਰ੍ਹਾਂ ਚੜ ਕੇ ਚੱਲੇ ਨੇ ਸਰਹੰਦ ਤੋਂ ਮਾਨੋ ਜਿਵੇਂ ਬਹੁਤ ਵੱਡਾ ਭਾਰੀ ਸਮੁੰਦਰ ਉੱਛਲ ਕੇ ਚੱਲਿਆ। ਸਮੁੰਦਰ ਵਾਂਗੂ ਹੀ ਦਲ ਸੀ, ਬਹੁਤ ਜ਼ਿਆਦਾ ਗਿਣਤੀ ਸੀ ਇਹਨਾਂ ਦੀ, ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਸਿਪਾਹੀ ਇਕੱਠੇ ਕੀਤੇ ਨੇ ਸੂਬੇ ਸਰਹੰਦ ਨੇ। ਕਹਿੰਦੇ ਮਾਨੋ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਸਮੁੰਦਰ ਹੀ ਉਮੜ ਕੇ ਚੱਲਿਆ ਹੈ।
ਪੈਦਲ ਪਸਰੇ ਜੈ ਜਲ ਜਾਲਾ
ਇਹਨਾਂ ਦੇ ਜਿਹੜੇ ਪੈਦਲ ਸੂਰਮੇ ਨੇ, ਪੈਦਲ ਚੱਲਣ ਵਾਲੇ, ਉਹ ਪਾਣੀ ਵਾਂਗੂ ਖਿਲਰੇ ਹੋਏ ਨੇ। ਜਿਵੇਂ ਸਮੁੰਦਰ ਦਾ ਪਾਣੀ ਖਿਲਰਿਆ ਖਿੰਡਿਆ ਹੁੰਦਾ ਹੈ, ਇਹਦਾ ਪਾਣੀ ਵਾਂਗੂ ਸੱਜੇ ਖੱਬੇ ਇਹਨਾਂ ਦੇ ਪੈਦਲ ਸੂਰਮੇ ਖਿਲਰੇ ਹੋਏ ਨੇ।
ਨਕਰ ਮਤੰਗ ਮੱਛ ਬੜ ਕੋਰੇ
ਪਾਣੀ ਦੇ ਵਿੱਚ ਮੱਛ ਵੀ ਹੁੰਦੇ ਨੇ, ਪਾਣੀ ਚ ਤੰਦੂਏ ਵੀ ਹੁੰਦੇ ਨੇ ਸਮੁੰਦਰ ਦੇ ਵਿੱਚ। ਕਹਿੰਦੇ ਇਹਨਾਂ ਦੇ ਜਿਹੜੇ ਹਾਥੀ ਨੇ ਉਹ ਤੰਦੂਆਂ ਦੇ ਸਮਾਨ ਨਜ਼ਰ ਆਉਂਦੇ ਨੇ, ਜਿਹੜੇ ਘੋੜੇ ਨੇ ਉਹ ਮਗਰ ਮੱਛਾਂ ਦੇ ਸਮਾਨ ਨਜ਼ਰ ਆਉਂਦੇ ਹਨ।
ਬੜਵਾ ਅਗਨ ਸ਼ਸਤਰ ਚੋਂ ਔਰੇ
ਜਿਹੜੇ ਇਹਨਾਂ ਦੇ ਕੋਲ ਸ਼ਸਤਰ ਨੇ ਉਹ ਬੜਵਾ ਅਗਨੀ ਹੈ। ਜਿਵੇਂ ਸਮੁੰਦਰ ਦੇ ਵਿੱਚ ਅੱਗ ਉੱਠਦੀ ਹੈ ਨਾ, ਜਿਹੜੀ ਸਮੁੰਦਰ ਵਿੱਚੋਂ ਪੈਦਾ ਹੁੰਦੀ ਉਹਨੂੰ ਬੜਵਾ ਅਗਨੀ ਕਹਿੰਦੇ ਨੇ। ਇਹਨਾਂ ਦੇ ਕੋਲ ਜਿਹੜੇ ਹਥਿਆਰ ਨੇ, ਤੁਰਕਾਂ ਦੇ ਕੋਲ, ਮਲੇਛਾਂ ਦੇ ਕੋਲ, ਉਹ ਹਥਿਆਰ ਉਹ ਸ਼ਸਤਰ ਬੜਵਾ ਅਗਨੀ ਦੇ ਸਮਾਨ ਨਜ਼ਰ ਆਉਂਦੇ ਹਨ।
ਤੁਮਲ ਬੜੇ ਤਰੰਗ ਉੱਠਣ ਤੇ
ਔਰ ਜਿਹੜੇ ਇਹਨਾਂ ਦੇ ਸੂਰਮੇ ਉੱਠਦੇ ਨੇ, ਉੱਠ ਕੇ ਵੱਧ ਕੇ ਘੋੜ ਸਵਾਰ ਜਾ ਰਹੇ ਨੇ, ਇਹਨਾਂ ਦੇ ਜਿਹੜੇ ਫੌਜੀ ਦਸਤੇ ਅੱਗੇ ਵੱਧ ਕੇ ਜਾ ਰਹੇ ਨੇ, ਉਹ ਏਦਾਂ ਜਾਪਦਾ ਜਿਵੇਂ ਸਮੁੰਦਰ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਉੱਠ ਰਹੀਆਂ ਹਨ।
ਬਾਦ ਨਾਦ ਬੜ ਜਿਉ ਗਰ ਜੰਤੇ
ਔਰ ਕਹਿੰਦੇ ਜਦੋਂ ਇਹਨਾਂ ਦੇ ਸਾਜ ਵੱਜਦੇ ਨੇ, ਜਿਹੜੇ ਨਗਾਰੇ ਵੱਜਦੇ ਨੇ, ਰਣ ਸਿੰਘੇ ਵੱਜਦੇ ਨੇ, ਉਹਨਾਂ ਦੀ ਆਵਾਜ਼ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜਿਵੇਂ ਸਮੁੰਦਰ ਦੇ ਗੂੰਜਣ ਦੀ ਆਵਾਜ਼ ਆਉਂਦੀ ਹੈ। ਸਮੁੰਦਰ ਵੀ ਜਦੋਂ ਉੱਛਲਦਾ ਉਹਦੇ ਵਿੱਚੋਂ ਵੀ ਆਵਾਜ਼ ਆਉਂਦੀ ਹੈ ਨਾ, ਕਹਿੰਦੇ ਏਦਾਂ ਦੀ ਆਵਾਜ਼ ਮਾਨੋ ਸਮੁੰਦਰ ਦੇ ਉੱਛਲਣ ਦੀ ਆਵਾਜ਼ ਸਮਾਨ, ਉਹ ਸਾਰੇ ਸਾਜ ਇਹਨਾਂ ਦੇ ਜਿਹੜੀ ਆਵਾਜ਼ ਨੇ ਵਾਜਿਆਂ ਦੇ, ਉਹ ਮਾਨੋ ਜਿਵੇਂ ਸਮੁੰਦਰ ਗੱਜਦਾ ਹੋਵੇ।
ਕਰਤ ਮਜਲ ਪਰ ਮਜਲ ਸਿਧਾਏ
ਮਜਲ ਪਰ ਮਜਲ ਕਰਦੇ ਆ, ਜਿੰਨਾ ਕੁ ਪੈਂਡਾ ਤੈਅ ਹੁੰਦਾ 10-20-30 ਕੋ ਰੋਜ਼ ਦਾ, ਉਹਨਾਂ ਕੁ ਪੈਂਡਾ ਤੈਅ ਕਰਕੇ ਮਜਲ ਕਰਦਿਆਂ ਹੋਇਆ ਇਹ ਵਧਦੇ ਜਾ ਰਹੇ ਨੇ।
ਰੋਪੜ ਵਿਖੇ ਤਵੇ ਚੱਲ ਆਏ
ਚੱਲਦਿਆਂ ਚੱਲਦਿਆਂ ਰੋਪੜ ਆ ਪਹੁੰਚੇ ਹਨ। ਰੋਪੜ ਸ਼ਹਿਰ ਬੜਾ ਪੁਰਾਣਾ ਸ਼ਹਿਰ ਹੈ ਮੁਗਲਾਂ ਦੇ ਸਮੇਂ ਦਾ, ਇਹ ਚੱਲਦਿਆਂ ਚੱਲਦਿਆਂ ਰੋਪੜ ਆ ਪਹੁੰਚੇ ਹਨ।
ਖਬਰ ਗਈ ਗਿਰ ਪਤ ਕੇ ਪਾਸੀ
ਉਧਰ ਪਹਾੜੀ ਰਾਜਿਆਂ ਦੇ ਕੋਲ ਖਬਰ ਪਹੁੰਚ ਗਈ। ਪਹਾੜੀ ਰਾਜਿਆਂ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ ਆਪਣੇ ਨਾਲ ਦਲ ਲੈ ਕੇ ਆਇਆ ਤੇ ਰੋਪੜ ਆ ਪਹੁੰਚੇ ਨੇ। ਇਹ ਖਬਰ ਉਧਰ ਪਹਾੜੀਆਂ ਤੱਕ ਜਾ ਪਹੁੰਚੀ ਹੈ।
ਕਲਗੀਧਰ ਪੀ ਸੁਨ ਦਲ ਰਾਸੀ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੀ ਉਧਰ ਪਤਾ ਲੱਗ ਗਿਆ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਵੀ ਖਬਰਾਂ ਪਹੁੰਚ ਗਈਆਂ ਕਿ ਪਹਾੜੀ ਰਾਜਿਆਂ ਦੀ ਮਦਦ ਵਾਸਤੇ ਸੂਬਾ ਸਰਹੰਦ ਬੜਾ ਵੱਡਾ ਦਲ ਜੋੜ ਕੇ ਇਕੱਠਾ ਕਰਕੇ ਆਪਣੇ ਨਾਲ ਲੈ ਕੇ ਆਇਆ ਹੈ।
ਰਣ ਬੜ ਕੀ ਤਿਆਰੀ ਬੋਕੀਨ,
ਔਰ ਬੜਾ ਵੱਡਾ ਭਾਰੀ ਜੰਗ ਕਰਨ ਦੀ ਇਹਨਾਂ ਨੇ ਤਿਆਰੀ ਕੀਤੀ ਹੈ, ਔਰ ਵੱਡਾ ਭਾਰੀ ਜੰਗ ਸਾਡੇ ਨਾਲੇ ਕਰਨਾ ਚਾਹੁੰਦੇ ਹਨ।
ਗੁਲਕਾਂ ਅਰ ਬਾਰੂਦ ਸੋਲੀਨ,
ਬਹੁਤ ਸਾਰੀਆਂ ਗੋਲੀਆਂ ਬਾਰੂਦ ਇਹਨਾਂ ਨੇ ਆਪਣੇ ਨਾਲ ਲਿਆ ਹੋਇਆ।
ਉੱਤੇ ਸਗਲ ਗਰੀਸ਼ੁਰ ਆਏ,
ਉਧਰੋਂ ਸਾਰੇ ਪਹਾੜੀ ਰਾਜੇ ਵੀ ਇਕੱਠੇ ਹੋ ਗਏ, ਉਹਨਾਂ ਨੂੰ ਵੀ ਉਤਸ਼ਾਹ ਮਿਲ ਗਿਆ ਕਿ ਸਾਡੀ ਮਦਦ ਵਾਸਤੇ ਸੂਬਾ ਸਰਹੰਦ ਆ ਰਿਹਾ। ਬੜਾ ਵੱਡਾ ਸੂਬਾ ਸਰਹੰਦ ਹੈ ਵਜ਼ੀਰ ਖਾਂ ਜਿਹਦਾ ਬੜਾ ਨਾਂ ਹੈ, ਔਰ ਜਿਹਦੇ ਨਾਲ ਬਹੁਤ ਵੱਡੀ ਭਾਰੀ ਫੌਜ ਹੈ, ਗਿਣਤੀ ਹੈ ਬੜੀ ਵੱਡੀ ਫੌਜ ਦੀ। ਇਧਰ ਪਹਾੜੀ ਰਾਜਿਆਂ ਨੂੰ ਵੀ ਲੜਨ ਵਾਸਤੇ ਭਾਰੀ ਉਤਸ਼ਾਹ ਮਿਲ ਗਿਆ।
ਇਤ ਤੇ ਤੁਰਕ ਅਗਨ ਰਿਪਤਾਏ,
ਇਧਰੋਂ ਜਿਹੜੇ ਤੁਰਕ ਨੇ ਅੱਗ ਵਾਂਗੂ ਚੜ ਕੇ ਆਏ ਹਨ।
ਭਇਓ ਭੇੜ ਗਾੜੋ ਸੰਗਰਾਮੂ,
ਔਰ ਬੜਾ ਭਿਆਨਕ ਗਾੜੋ ਸੰਗਰਾਮ, ਬੜਾ ਡੂੰਘਾ ਸੰਗਰਾਮ ਜੰਗ ਦਾ ਹੋਣ ਲੱਗਾ ਹੈ।
ਕੇਤਕ ਗਿਣੀਏ ਵੀਰਨ ਨਾਮੋ,
ਕਹਿੰਦੇ ਕਿੰਨੇ ਕ ਵੀਰਾਂ ਦੇ ਯੋਧਿਆਂ ਦੇ ਨਾਂ ਗਿਣੀਏ ਜਿਹੜੇ ਇਸ ਜੰਗ ਦੇ ਮੈਦਾਨ ਵਿਚ ਲੜ ਰਹੇ ਹਨ।
ਭੀਮ ਚੰਦ ਸੁਨ ਸੈਨ ਬਿਲੰਦ,
ਰਾਜੇ ਭੀਮ ਚੰਦ ਨੇ ਸੁਣਿਆ ਕਿ ਬੜੀ ਵੱਡੀ ਫੌਜ ਸੂਬਾ ਸਰਹੰਦ ਲੈ ਕੇ ਆ ਰਿਹਾ।
ਉਪ ਚੰਦ ਹੰਡੂਰ ਆਨੰਦ,
ਸੁਣ ਕੇ ਬੜੇ ਖੁਸ਼ ਹੋਏ ਭੀਮ ਚੰਦ ਹੋਣੀ। ਰਾਜਾ ਭੂਪ ਚੰਦ ਹੰਡੂਰੀਆ ਇਹ ਵੀ ਸੁਣ ਕੇ ਬੜਾ ਆਨੰਦਿਤ ਹੋਇਆ।
ਅਬ ਗੁਰ ਕਹਾਂ ਜਾਏ ਥਿਰ ਰਹਿ,
ਹੁਣ ਸਾਡੇ ਸਾਹਮਣੇ ਗੁਰੂ ਕਿੱਥੇ ਟਿਕੇਗਾ। ਏਡਾ ਵੱਡਾ ਦਲ ਆ ਰਿਹਾ ਸੂਬੇ ਸਰਹੰਦ ਦੀ, ਇੰਨੀ ਵੱਡੀ ਫੌਜ ਤਾਕਤ ਆ ਰਹੀ ਹੈ, ਹੁਣ ਗੁਰੂ ਜੀ ਸਾਡੇ ਸਾਹਮਣੇ ਭਲਾ ਕਿੱਥੇ ਟਿਕਣਗੇ, ਕਿੱਥੇ ਜਾਣਗੇ।
ਦੁਰਗ ਨਾ ਕੋਟ ਮਵਾਸਾ ਲਏ,
ਗੁਰੂ ਜੀ ਕੋਲ ਨਾ ਕੋਈ ਕਿਲਾ, ਕਿਉਂਕਿ ਹੁਣ ਬਾਹਰ ਹੀ ਬੈਠੇ ਨੇ ਰੜੇ ਦੇ ਉੱਤੇ, ਉਹਨਾਂ ਦੇ ਕੋਲ ਕੋਈ ਨਾ ਕਿਲਾ ਹੈ ਨਾ ਕੋਈ ਦੁਰਗ ਹੈ ਜਿੱਥੇ ਜਾ ਕੇ ਉਹ ਆਖੀ ਹੋ ਸਕਦੇ ਹਨ।
ਜੋ ਦਿਸ਼ ਤੇ ਘੇਰੇ ਗੈ ਲਏ,
ਚਾਰੇ ਪਾਸਿਓ ਘੇਰਾ ਪਾ ਕੇ ਫੜ ਲਵਾਂਗੇ ਗੁਰੂ ਜੀ ਨੂੰ, ਚਾਰਾਂ ਪਾਸਿਆਂ ਤੋਂ ਘੇਰਾਬੰਦੀ ਕਰਕੇ ਪਕੜ ਲਵਾਂਗੇ।
ਨਾਹੇ ਤਾਂ ਬੀਚ ਕਟਾ ਕਰਦੇ ਹੈ,
ਜੇ ਪਕੜੇ ਗਏ ਤਾਂ ਠੀਕ ਹੈ, ਜੇ ਨਾ ਪਕੜੇ ਗਏ ਤੇ ਚਾਰੇ ਪਾਸਿਓ ਘੇਰਾਬੰਦੀ ਕਰਕੇ ਵਿੱਚੇ ਹੀ ਕੱਟ ਸੁੱਟਾਂਗੇ, ਵਿੱਚੇ ਹੀ ਵੱਢ ਸੁੱਟਾਂਗੇ, ਖਤਮ ਕਰ ਦਿਆਂਗੇ।
ਦੀਰਗ ਲਸ਼ਕਰ ਤੁਰਕਨ ਕੇਰਾ,
ਏਦਾਂ ਇਹਨਾਂ ਤੁਰਕਾਂ ਦਾ ਕਹਿੰਦੇ ਏਡਾ ਵੱਡਾ ਲਸ਼ਕਰ ਆ ਰਿਹਾ ਸੂਬੇ ਸਰਹੰਦ ਵਜ਼ੀਰ ਖਾਂ ਦੇ ਨਾਲ, ਉਹਦੇ ਸਾਹਮਣੇ ਗੁਰੂ ਜੀ ਦੀ ਕੀ ਪੇਸ਼ ਚੱਲੇਗੀ।
ਜਹੈ ਹਕਾਰ ਹੈ ਅਪਰ ਕਨੇਰਾ,
ਜਿੰਨੀ ਫੌਜ ਆ ਰਹੀ ਹੈ ਇਹਦੇ ਤੋਂ ਇਲਾਵਾ ਜੇ ਸੂਬੇ ਸਰਹੰਦ ਨੂੰ ਲੋੜ ਮਹਿਸੂਸ ਹੋਈ ਤੇ ਉਹ ਹਜ਼ਾਰਾਂ ਤੇ ਲੱਖਾਂ ਦੇ ਹਿਸਾਬ ਨਾਲ ਹੋਰ ਫੌਜ ਵੀ ਮੰਗਾ ਸਕਦਾ ਹੈ ਔਰੰਗਜ਼ੇਬ ਦੇ ਕੋਲੋਂ ਆਪਣੀ ਮਦਦ ਵਾਸਤੇ, ਕਿਉਂਕਿ 22 ਲੱਖ ਫੌਜ ਆ ਔਰੰਗਜ਼ੇਬ ਦੇ ਕੋਲ। ਜੇ ਲੋੜ ਮਹਿਸੂਸ ਹੋਈ ਵਜ਼ੀਰ ਖਾਂ ਨੂੰ ਤੇ ਆਪਣੀ ਮਦਦ ਵਾਸਤੇ ਹੋਰ ਫੌਜ ਮੰਗਾ ਸਕਦਾ ਹੈ।
ਇਤ ਦਿਸ਼ ਤੇ ਓਰੜ ਹਮ ਪਰੈ,
ਉਧਰੋਂ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਚ ਵਜ਼ੀਰ ਖਾਂ ਨਾਲ ਤੁਰਕ ਆਏ ਨੇ ਚੜ ਕੇ, ਇਧਰੋਂ ਅਸੀਂ ਸਾਰੇ ਹਮਲਾ ਕਰਾਂਗੇ, ਅਸੀਂ ਵੀ ਪਹਾੜੀ ਰਾਜੇ ਆ, ਸਾਡੇ ਕੋਲ ਵੀ ਵੱਡੀਆਂ ਭਾਰੀ ਫੌਜਾਂ ਨੇ, ਅਸੀਂ ਵੀ ਆਪਣੀ ਫੌਜੀ ਤਾਕਤ ਲੈ ਕੇ ਹਮਲਾ ਕਰਾਂਗੇ।
ਉਤੇ ਸ਼ਾਹ ਚਮੂ ਬੱਡ ਲੜੈ,
ਉਧਰੋਂ ਬਾਦਸ਼ਾਹ ਦੀ ਜਿਹੜੀ ਬਾਦਸ਼ਾਹੀ ਫੌਜ ਆਈ ਹੈ ਉਹ ਲੜੇਗੀ, ਇਧਰੋਂ ਅਸੀਂ ਲੜਾਂਗੇ।
ਇਕ ਛੱਤ ਪੱਟ ਦੇ ਕਰ ਤਿਸ ਨਾਲ,
ਉਸ ਵਕਤ ਇਹਨਾਂ ਨੇ ਆਖਿਆ ਵੀ ਹੁਣ ਵਜ਼ੀਰ ਖਾਂ ਆ ਰਿਹਾ ਉਹਦਾ ਸਵਾਗਤ ਕਰਨਾ ਚਾਹੀਦਾ ਸਾਨੂੰ। ਇਹਨਾਂ ਨੇ ਕੀ ਕੀਤਾ, 100 ਸੂਰਮਾ ਜਿਹੜਾ ਚੋਣਵਾਂ ਸੂਰਮਾ ਸੀ ਉਹ ਆਪਣੇ ਇੱਕ ਸਿਆਣੇ ਵਜ਼ੀਰ ਦੇ ਨਾਲ ਭੇਜਿਆ ਹੈ।
ਅਪਰ ਸਚਿਵ ਭੇਜਿਓ ਤਤਕਾਲ,
ਹੋਰ ਵੀ ਕਈ ਵਜ਼ੀਰ ਆਪਣੇ ਨਾਲ ਉਹਨਾਂ ਦੇ ਨਾਲ ਭੇਜੇ ਹਨ।
ਆਛੇ ਮਗ ਕੋ ਲਸ਼ਕਰ ਲਿਆਵੋ,
ਜਾਓ ਤੁਸੀਂ ਜਾ ਕੇ ਜਿਹੜਾ ਵਧੀਆ ਰਸਤਾ ਹੈ ਰੋਪੜ ਤੋਂ ਇੱਥੇ ਆਨੰਦਪੁਰ ਸਾਹਿਬ ਤੱਕ ਆਉਣ ਦਾ, ਉਸ ਵਧੀਆ ਰਸਤੇ ਤੋਂ ਫੌਜ ਲੈ ਕੇ ਆਓ ਕਿ ਉਹਨਾਂ ਨੂੰ ਰਸਤੇ ਚ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਕੋਈ ਪਰੇਸ਼ਾਨੀ ਨਾ ਹੋਵੇ।
ਸੂਬੇ ਸਾਥ ਸਲਾਮ ਅਲਾਵੋ,
ਔਰ ਜਾ ਕੇ ਸੂਬੇ ਸਰਹੰਦ ਨੂੰ ਸਾਡੇ ਵੱਲੋਂ ਸਲਾਮ ਕਰਨਾ, ਸੂਬੇ ਸਰਹੰਦ ਨੂੰ ਜਾ ਕੇ ਸਾਡੇ ਵੱਲੋਂ ਮੱਥਾ ਟੇਕਣਾ।
ਸਕਲ ਬਾਰਤਾ ਦਿਓ ਸਮਝਾਏ,
ਔਰ ਸੂਬੇ ਸਰਹੰਦ ਵਜ਼ੀਰ ਖਾਂ ਨੂੰ ਸਾਰੀ ਵਾਰਤਾ ਸਮਝਾ ਦੇਣੀ ਚੰਗੀ ਤਰ੍ਹਾਂ। ਇੱਥੋਂ ਦਾ ਜਿੰਨਾ ਮਾਹੌਲ ਜੋ ਇੱਥੇ ਜਾ ਵਰਤ ਰਿਹਾ, ਇਹ ਸਾਰੀਆਂ ਗੱਲਾਂ ਜਾ ਕੇ ਸੂਬੇ ਸਰਹੰਦ ਨੂੰ ਚੰਗੀ ਤਰ੍ਹਾਂ ਸਮਝਾ ਦੇਣੀਆਂ।
ਉਰਤੇ ਵੈਰ ਗੁਰੂ ਇੱਕ ਥਾਂ,
ਇਹ ਵੀ ਦੱਸ ਦਿਓ ਜੇ ਸੂਬੇ ਸਰਹੰਦ ਵਜ਼ੀਰ ਖਾਂ ਨੂੰ ਕਿ ਅਸੀਂ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਨਗਰ ਤੋਂ ਬਾਹਰ ਇੱਕ ਜਗ੍ਹਾ ਤੇ ਕੱਢ ਕੇ ਬਿਠਾਇਆ ਹੋਇਆ, ਇਸ ਵੇਲੇ ਉਹ ਆਪਣੇ ਨਗਰ ਦੇ ਵਿੱਚ ਨਹੀਂ, ਉਹ ਕਿਸੇ ਕਿਲੇ ਵਿੱਚ ਕਿਸੇ ਦੁਰਗ ਦੇ ਵਿੱਚ ਨਹੀਂ ਹਨ, ਉਹ ਬਾਹਰ ਰੜੇ ਮੈਦਾਨ ਵਿੱਚ ਆਕਾਸ਼ ਦੇ ਥੱਲੇ ਬੈਠੇ ਹਨ।
ਗਹਿਣ ਸੁਖੇਨ ਤਾਏ ਕੋ ਜਾਨੋ,
ਉਹਨਾਂ ਨੂੰ ਪਕੜਨਾ ਹੁਣ ਬਹੁਤ ਸੁਖਾਲਾ ਹੈ, ਸੁਖੱਲਾ ਹੈ, ਬੜੇ ਸੌਖੇ ਢੰਗ ਨਾਲ ਹੁਣ ਅਸੀਂ ਉਹਨਾਂ ਨੂੰ ਪਕੜ ਸਕਦੇ ਹਾਂ।
ਲੜਬੇ ਯਤਨ ਬਡੋ ਨੈ ਠਾਨੋ,
ਸਾਨੂੰ ਕੋਈ ਬਹੁਤਾ ਲੜਨਾ ਨਹੀਂ ਪੈਣਾ, ਹੇ ਵਜ਼ੀਰ ਖਾਂ ਨੂੰ ਜਾ ਕੇ ਕਹਿ ਦੇਣਾ ਸਾਡੇ ਵੱਲੋਂ ਕਿ ਲੜਨ ਦਾ ਕੋਈ ਬਹੁਤਾ ਯਤਨ ਕਰਨ ਦੀ ਲੋੜ ਨਹੀਂ, ਕੋਈ ਬਹੁਤੀ ਲੜਾਈ ਨਹੀਂ ਕਰਨੀ ਪੈਣੀ।
ਇਤ ਤੇ ਹਮ ਆਵੇ ਦਲ ਮੇਲ,
ਉਧਰੋਂ ਵਜ਼ੀਰ ਖਾਂ ਆ ਜਾਏ, ਇਧਰੋਂ ਅਸੀਂ ਆਪਣਾ ਸਾਰਾ ਦਲ ਮੇਲ ਕੇ ਸਾਰੀਆਂ ਫੌਜਾਂ ਇਕੱਠੀਆਂ ਕਰਕੇ ਜਾਵਾਂਗੇ।
ਉਤ ਤੇ ਆਪ ਘਾਲੀਐ ਹੇਲ,
ਉਧਰੋਂ ਆਪ ਉਹ ਹੱਲਾ ਘੱਲਣ, ਆਪ ਜੋ ਜ਼ੋਰ ਦਾ ਹਮਲਾ ਕਰੇ ਵਜ਼ੀਰ ਖਾਂ, ਇਧਰੋਂ ਅਸੀਂ ਹਮਲਾ ਕਰਾਂਗੇ, ਰਲ ਕੇ ਹਮਲਾ ਕਰਕੇ ਗੁਰੂ ਜੀ ਨੂੰ ਪਕੜ ਲਵਾਂਗੇ।
ਦੇ ਜਾਫਤ ਕੋ ਦਰਬ ਪਠਾਇਓ,
ਇਹ ਤਾਂ ਇਹਨਾਂ ਪਹਾੜੀ ਰਾਜਿਆਂ ਨੇ ਕਹਿ ਕੇ ਜਿਆਫਤ ਕਰਨ ਵਾਸਤੇ, ਜਿਆਫਤ ਕਹਿੰਦੇ ਨੇ ਪ੍ਰਾਹੁਣਾਚਾਰੀ ਨੂੰ, ਵਜ਼ੀਰ ਖਾਂ ਦੀ ਪ੍ਰਾਹੁਣਾਚਾਰੀ ਕਰਨ ਵਾਸਤੇ ਇਹਨਾਂ ਨੇ ਹਜ਼ਾਰਾਂ ਰੁਪਈਆ ਭੇਜਿਆ ਵਜ਼ੀਰ ਖਾਂ ਦੇ ਨਜ਼ਰਾਨੇ ਵਜੋਂ। ਇੰਨੀ ਜ਼ਿਆਦਾ ਗੁਲਾਮੀ ਇਹਨਾਂ ਦੇ ਖੂਨ ਚ ਬੜੀ ਹੋਈ ਸੀ ਕਿ ਉਹਨਾਂ ਤੁਰਕਾਂ ਦੀ ਅਧੀਨਗੀ ਪ੍ਰਵਾਨ ਕਰ ਰਹੇ ਨੇ, ਦਸਵੇਂ ਪਾਤਸ਼ਾਹ ਦੀ ਸ਼ਰਣ ਚ ਨਹੀਂ ਆਉਂਦੇ ਜਿਨ੍ਹਾਂ ਨੇ ਇਹਨਾਂ ਨੂੰ ਆਜ਼ਾਦੀ ਦਵਾਉਣੀ ਹੈ, ਜਿਨ੍ਹਾਂ ਨੇ ਸਤਿਗੁਰਾਂ ਨੇ ਇਹਨਾਂ ਨੂੰ ਸੁਤੰਤਰਤਾ ਦਵਾਉਣੀ ਹੈ। ਇੰਨੀ ਜ਼ਿਆਦਾ ਗੁਲਾਮੀ ਇਹਨਾਂ ਦੇ ਖੂਨ ਵਿੱਚ ਮਿਲ ਚੁੱਕੀ ਸੀ, ਉਹਨਾਂ ਨੂੰ ਵਜ਼ੀਰ ਖਾਂ ਦੇ ਕੋਲ ਇਹਨਾਂ ਨੇ ਨਜ਼ਰਾਨੇ ਭੇਜੇ, ਉਹਦੀ ਪ੍ਰਾਹੁਣਾਚਾਰੀ ਵਾਸਤੇ ਹਜ਼ਾਰਾਂ ਰੁਪਈਆ ਭੇਜਿਆ ਹੈ।
ਤੂਰਨ ਸਚਿਵ ਤੁਰਕ ਪੈ ਆਇਓ,
ਔਰ ਬੜੇ ਸਚਿਵ ਬੜੇ ਵਜ਼ੀਰ ਜਿਹੜੇ ਸਾਨੂੰ ਛੇਤੀ ਨਾਲ ਚੱਲ ਕੇ ਵਜ਼ੀਰ ਖਾਂ ਕੋਲ ਆਏ ਹਨ।
ਕਾਤ ਅਨੇਕ ਬਤਾਵਤ ਲਿਆਏ,
ਵਜ਼ੀਰ ਖਾਂ ਨੂੰ ਅਨੇਕਾਂ ਪ੍ਰਕਾਰ ਦੇ ਘਾਤ ਦੱਸਦੇ ਨੇ, ਦਾ ਦੱਸਦੇ ਨੇ, ਕਹਿੰਦੇ ਵਜ਼ੀਰ ਖਾਂ ਏਦਾਂ ਹਮਲਾ ਕਰ ਸਕਦਾ, ਤੂੰ ਏਦਾਂ ਵੀ ਹਮਲਾ ਕਰ ਸਕਦਾ, ਕਈ ਤਰ੍ਹਾਂ ਦੇ ਘਾਵ ਕਈ ਤਰ੍ਹਾਂ ਦੇ ਦਾਅ ਨੂੰ ਦੱਸਦੇ ਨਾਲ ਲੈ ਕੇ ਆ ਰਹੇ ਨੇ।
ਦਲ ਮੁਕਾਬਲੇ ਪਾ ਸਮੁਦਾਏ,
ਬੜਾ ਵੱਡਾ ਭਾਰੀ ਦਲ ਮੁਕਾਬਲੇ ਵਾਸਤੇ ਇਹਨਾਂ ਨੇ ਇਕੱਠਾ ਕੀਤਾ ਹੋਇਆ।
ਇੱਕ ਦਿਸ਼ ਤੁਰਕ ਕਾਲ ਕਮਸਾਨਾ,
ਇੱਕ ਪਾਸਿਓ ਇਹ ਤੁਰਕਾਂ ਦਾ ਦਲ ਘਮਾਸਾਨ ਜੰਗ ਕਰਕੇ ਪੈ ਰਿਹਾ,
ਦਿਸ਼ ਦੂਸਰ ਦਲ ਅਚਲ ਮਹਾਨਾ,
ਦੂਜੇ ਪਾਸੇ ਪਹਾੜੀਆਂ ਦਾ ਦਲ ਹੈ, ਪਹਾੜੀਆਂ ਦੀਆਂ ਫੌਜਾਂ ਹਨ।
ਬਾਜਨ ਲਗੀ ਬੰਦੂਕ ਬਡੇਰੀ,
ਬਸ ਜੰਗ ਸ਼ੁਰੂ ਹੋ ਗਿਆ, ਦੋਵਾਂ ਪਾਸਿਓਂ ਬੰਦੂਕਾਂ ਵੱਜਣ ਲੱਗੀਆਂ ਨੇ, ਬੰਦੂਕਾਂ ਦੀਆਂ ਗੋਲੀਆਂ ਦਗਣ ਲੱਗੀਆਂ ਹਨ।
ਰੁਪਿਓ ਖਾਲਸਾ ਕਰੇ ਦਿਲੇਰੀ,
ਇਧਰ ਸਤਿਗੁਰਾਂ ਦਾ ਖਾਲਸਾ ਰੁਪ ਗਿਆ ਆਪਣਿਆਂ ਪੈਰਾਂ ਤੇ, ਬੜੀ ਭਾਰੀ ਦਲੇਰੀ ਧਾਰਨ ਕਰਕੇ, ਬੜੀ ਭਾਰੀ ਸੂਰਵੀਰਤਾ ਧਾਰਨ ਕਰਕੇ ਸਿੰਘ ਜੰਗ ਦੇ ਮੈਦਾਨ ਚ ਰੁਪ ਗਏ ਹਨ।
ਦੋ ਦਿਸ਼ ਤੇ ਲਸ਼ਕਰ ਬੜੇ ਆਇਓ,
ਦੋਵਾਂ ਪਾਸਿਓਂ ਬੜਾ ਲਸ਼ਕਰ ਆਇਆ, ਇੱਕ ਪਾਸਿਓਂ ਪਹਾੜੀਆਂ ਦਾ ਲਸ਼ਕਰ ਹੈ, ਇੱਕ ਪਾਸਿਓਂ ਸੂਬੇ ਸਰਹੰਦ ਤੁਰਕਾਂ ਦਾ ਲਸ਼ਕਰ ਹੈ, ਦੋਹਾਂ ਪਾਸਿਓਂ ਬੜਾ ਵੱਡਾ ਭਾਰੀ ਦਲ ਚੜ ਕੇ ਆਇਆ ਖਾਲਸੇ ਤੇ।
ਤਉ ਨ ਤ੍ਰਾਸ ਕਛੂ ਮਨ ਪਾਇਓ,
ਪਰ ਫੇਰ ਵੀ ਗੁਰੂ ਕੇ ਬਹਾਦਰ ਸਿੰਘਾਂ ਦੇ ਮਨਾਂ ਚ ਕੋਈ ਡਰ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ ਹੈ।
ਮ੍ਰਿਗ ਚੁੰਡਨ ਮੈਂ ਕੇ ਹਰ ਮੱਤੇ,
ਏਦਾਂ ਮਨ ਦੇ ਵਿੱਚ ਨਿਡਰ ਹੋਏ ਤੁਰੇ ਫਿਰਦੇ ਨੇ ਸਿੰਘ, ਜਿਵੇਂ ਹਿਰਨਾਂ ਦੀਆਂ ਡਾਰਾਂ ਦੇ ਵਿੱਚ ਮਸਤ ਝੂਲਦੇ ਹਾਥੀ ਤੁਰੇ ਫਿਰਦੇ ਹੁੰਦੇ ਨੇ, ਹਿਰਨਾਂ ਦੀਆਂ ਡਾਰਾਂ ਵਿੱਚ ਜਿਵੇਂ ਹਾਥੀ ਝੂਲਦਾ ਫਿਰਦਾ ਬੇਪਰਵਾਹੀ ਵਿੱਚ, ਇਦਾਂ ਸਤਿਗੁਰਾਂ ਦੇ ਸਿੰਘ ਬਹਾਦਰ ਯੋਧੇ ਇੱਥੇ ਨਿਡਰ ਹੋ ਕੇ ਨਿਰਭਉ ਹੋ ਕੇ ਖੜੇ ਨੇ। ਖਾਲਸਾ ਜੀ, ਬੱਬਰ ਸ਼ੇਰ ਕਦੇ ਸੁਪਨੇ ਵਿੱਚ ਵੀ ਭੈ ਨਹੀਂ ਰੱਖਦਾ, ਡਰ ਨਹੀਂ ਰੱਖਦਾ। ਬੱਬਰ ਸ਼ੇਰ ਵਾਂਗੂ ਨਿਡਰ ਹੋਏ ਸਿੰਘ ਬੈਠੇ ਨੇ ਮੋਰਚਿਆਂ ਵਿੱਚ।
ਨਿਰਭੈ ਤਥਾ ਰਸ ਬੀਰ ਸੁਰਤੇ,
ਨਿਰਭੈ ਹੋ ਕੇ ਬੀਰ ਰਸ ਵਿੱਚ ਮੱਤੇ ਹੋਏ, ਬੀਰ ਰਸ ਦੇ ਰੰਗ ਦੇ ਵਿੱਚ ਰੰਗੇ ਹੋਏ ਬੈਠੇ ਨੇ ਸੂਰਮੇ।
ਸੰਗਤ ਦੀਪ ਮਾਲ ਕੋ ਮੇਲੇ,
ਖਾਲਸਾ ਜੀ ਦੀਪ ਮਾਲਾ ਦਾ ਮੇਲਾ ਸੀ ਉਹਨਾਂ ਦਿਨਾਂ ਵਿੱਚ, ਦੀਵਾਲੀ ਦਾ ਸੰਜੋੜ ਮੇਲਾ ਸੀ ਤੇ ਦੀਵਾਲੀ ਦੇ ਜੋੜ ਮੇਲੇ ਕਰਕੇ ਬਹੁਤ ਸਾਰੀਆਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਆਈਆਂ ਹੋਈਆਂ ਸੀ ਗੁਰੂ ਦਰਸ਼ਨਾਂ ਵਾਸਤੇ।
ਹਿਤ ਦਰਸ਼ਨ ਕੇ ਭਈ ਸਕੇਲੇ,
ਗੁਰੂ ਦਰਸ਼ਨ ਕਰਨ ਵਾਸਤੇ ਬਹੁਤ ਸਾਰੇ ਸਿੰਘ, ਬਹੁਤ ਸਾਰੀ ਸੰਗਤ ਦੂਰੋਂ ਦਰੇਡਿਓਂ ਚਾਰਾਂ ਦਿਸ਼ਾਵਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਆਈ ਹੋਈ ਸੀ।
ਤਿੰਨ ਮੋਹ ਹੁਤੇ ਜੋ ਆਯੁਧ ਧਾਰੀ,
ਜਿਹੜੀ ਸੰਗਤ ਆਈ ਹੋਈ ਸੀ ਉਹਨਾਂ ਵਿੱਚ ਜਿਹੜੇ ਸ਼ਸਤਰ ਧਾਰੀ ਸੂਰ ਮੇ ਸਨ, ਉਹਨਾਂ ਮੇ ਜਿਹੜੇ ਸ਼ਸਤਰ ਧਾਰੀ ਮਰਦ ਦਲੇਰ ਸੂਰਮੇ ਸਨ।
ਸੁਨ ਗੁਰ ਸੰਗ ਹੋਏ ਰਣ ਪਾਰੀ,
ਉਹਨਾਂ ਨੇ ਜਦੋਂ ਸੁਣਿਆ ਕਿ ਇੱਥੇ ਜੰਗ ਚੱਲ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਨਿਰਮੋਹਗੜ ਬੈਠੇ ਨੇ, ਉਹ ਸੂਰਮੇ ਬਹਾਦਰ ਕਮਰ ਕੱਸੇ ਕਰਕੇ ਸ਼ਸਤਰ ਧਾਰੀ ਹੋ ਕੇ ਮਹਾਰਾਜ ਗੁਰੂ ਕਲਗੀਧਰ ਜੀ ਕੋਲ ਆ ਪਹੁੰਚੇ ਹਨ।
ਦਰਸ਼ਨ ਪਰਸਤ ਪਾਵਨ ਹੋਏ,
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਪਵਿੱਤਰ ਹੋ ਗਏ ਨੇ, ਸਤਿਗੁਰਾਂ ਦੇ ਦੀਦਾਰ ਕਰਕੇ ਸਿੰਘਾਂ ਦੇ ਮਨ ਤਨ ਨਿਹਾਲ ਹੋ ਗਏ ਨੇ, ਤਨ ਮਨ ਹੋਏ ਨਿਹਾਲ। ਜਾਂ ਗੁਰ ਦੇਖਾਂ ਸਾਹਮਣੇ, ਏਦਾਂ ਦੀ ਅਵਸਥਾ ਗੁਰੂ ਕੇ ਲਾਲਾਂ ਦੀ ਸਿੰਘਾਂ ਦੀ ਬਣੀ ਹੈ।
ਹੱਥ ਜੋੜ ਸੋ ਅਗਰ ਖਰੋਏ,
ਹੱਥ ਜੋੜ ਕੇ ਸਿੰਘ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਨਮੁਖ ਖੜੇ ਹਨ।
ਸ਼੍ਰੀ ਪ੍ਰਭ ਭਿੱਖ ਕਰ ਕੈ ਸੰਗ ਰਾਮੂ,
ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕੇ ਉਸ ਵਕਤ ਬੋਲੇ, ਸਿੰਘਾਂ ਨੂੰ ਹੁਕਮ ਕੀਤਾ,
ਗਮਨੇ ਬਹੁਰ ਆਪਣੇ ਧਾਮੂ।
ਮਹਾਰਾਜ ਜੀ ਨੇ ਆਖਿਆ, ਭਾਈ ਸੰਗਰਾਮ ਹੋ ਰਿਹਾ, ਜੰਗ ਹੋ ਰਿਹਾ, ਜਿਹੜੇ ਇਸ ਜੰਗ ਚ ਹਾਜ਼ਰੀਆਂ ਭਰ ਸਕਦੇ ਨੇ ਉਹ ਜੰਗ ਲੜਨ, ਤੇ ਜਿਹੜੇ ਜੰਗ ਨਹੀਂ ਲੜ ਸਕਦੇ ਉਹ ਆਪਣਿਆਂ ਘਰਾਂ ਨੂੰ ਵਾਪਸ ਜਾ ਸਕਦੇ ਹਨ।
ਤੁਰਕਨ ਲਸ਼ਕਰ ਆਵਤ ਸੁਣਿਓ,
ਇੱਧਰ ਜਦੋਂ ਸਤਿਗੁਰੂ ਜੀ ਨੇ ਸੁਣਿਆ ਕਿ ਤੁਰਕਾਂ ਦਾ ਲਸ਼ਕਰ ਆ ਗਿਆ ਹੈ,
ਕਲਗੀ ਧਰ ਪ੍ਰਸੰਨ ਹੋਏ ਪਨਿਓ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਪ੍ਰਸੰਨ ਹੋ ਕੇ ਬੋਲੇ, ਸਿੰਘਾਂ ਨੂੰ ਖਾਲਸੇ ਨੂੰ ਮਹਾਰਾਜ ਜੀ ਕਹਿਣ ਲੱਗੇ,
ਸ਼ਸਤਰ ਧਰਨ ਕੋ ਧਰਮ ਇਹੀ ਹੈ, ਰਿਪੁਨ ਹਤਨ ਤਿੰਨ ਔਰ ਨਹੀਂ ਹੈ।
ਮਹਾਰਾਜ ਜੀ ਕਹਿੰਦੇ, ਸੂਰਮਿਓ ਬਹਾਦਰੋ ਯੋਧਿਓ, ਸ਼ਸਤਰ ਧਾਰਨ ਕਰਨ ਦਾ ਇਹੀ ਧਰਮ ਹੈ ਕਿ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੇ ਨਾਲ ਮੁਕਾਬਲਾ ਕਰਕੇ ਮਰ ਜਾਣਾ ਜਾਂ ਮਾਰ ਦੇਣਾ। ਸ਼ਸਤਰ ਧਾਰਨ ਕਰਨ ਦਾ ਧਰਮ ਹੀ ਇਹੀ ਹੈ ਕਿ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਮਾਰਨਾ ਹੈ।
ਗੁਰ ਘਰ ਤੇ ਸਭ ਕਿਛ ਵਾਰ ਪਾਵੋ, ਜਸ ਜੀਵਤ ਮ੍ਰਿਤ ਸੁਰ ਪੁਰ ਜਾਵੋ।
ਪਾਤਸ਼ਾਹ ਕਹਿੰਦੇ, ਜੇ ਤੁਸੀਂ ਜੰਗ ਦੇ ਮੈਦਾਨ ਵਿੱਚ ਸੂਰ ਵੀਰਤਾ ਬਹਾਦਰੀ ਨਾਲ ਲੜ ਕੇ ਜਿੱਤ ਪ੍ਰਾਪਤ ਕਰੋਗੇ ਤਾਂ ਤੁਹਾਡਾ ਇਸ ਮਾਤ ਲੋਕ ਦੀ ਧਰਤੀ ਤੇ ਜਸ ਹੋਵੇਗਾ, ਔਰ ਜੇ ਸ਼ਹੀਦੀਆਂ ਪਾਓਗੇ ਤੇ ਅੱਗੇ ਅਕਾਲ ਪੁਰਖ ਦੇ ਚਰਣਾਂ ਵਿੱਚ ਨਿਜ ਘਰ ਦੇ ਵਿੱਚ ਸੱਚਖੰਡ ਦੇ ਵਿੱਚ ਨਿਵਾਸ ਪਾਓਗੇ।
ਮੈਂ ਵਾਲੀ ਦੋਹਨ ਲੋਕਨ ਮਾਈ,
ਮਹਾਰਾਜ ਜੀ ਕਹਿੰਦੇ ਉਹਦਾ ਮੈਂ ਦੋਹਾਂ ਜਹਾਨਾਂ ਚ ਵਾਲੀ ਬਣਾਂਗਾ, ਜਿਹੜਾ ਜੰਗ ਦੇ ਮੈਦਾਨ ਵਿੱਚ ਸੂਰ ਵੀਰਤਾ ਨਾਲ ਲੜੇਗਾ ਦੋਹਾਂ ਜਹਾਨਾਂ ਵਿੱਚ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੈਂ ਉਹਦਾ ਵਾਲੀ ਬਣਾਂਗਾ।
ਹਨੋ ਰਿਪਨ ਕੋ ਮਿੱਟੀ ਨਾਈ,
ਖਾਲਸਾ ਜੀ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਮਾਰੋ और जंग दे मैदान विच दुश्मन नू मार के पिछे नहीं हटना पिछे नहीं मुड़ना।
सो पट अरे अगारी होए
जेड़ा सो पट बन के सूरमा बन के मूरे हो के लड़ेगा
करी मोरचे बंदी सोए
ओ मेरिया खुशियां प्राप्त करेगा। सतगुरां दे बचन सुन के सूरमे तैयार बर तैयार हो गए कमर कसे करके मोर्चा बंदी कर ली अगे मोर्चा बंदी करके क्योंकि दुश्मन दोवां पासियों तो आ रहा है एक पासों पहाड़िए ने दूजे पासों वजीर खां दी फौज तुरकां दा दल है तो सामने मोर्चा बंदी करके सूरमे बहादुर योधे बैठ गए हैं।
सतगुर के ओ अगर ने जावो
कनकीधर जी ने एक गल जरूर कह दिती है सिंगो जोश दे नाल होश जरूर रखिया जे कला जोश लैके अपना नुकसान नहीं करोना अपने नाल जोश दे नाल होश भी रखना है अगे नहीं वधना। महाराज जी कहंदे लड़ो मोर्चियां विच बंद हो के मोर्चियां विच बह के लड़ाई करनी है जिन्ना चिर होवे जे लोड़ पवे ते मोर्चियां चो बाहर निकल के लड़ना नहीं तां मोर्चियां विच डट के मुकाबला करो अगे वध के किसे ने जंग नहीं करना।
ज्वाला बमणी थिरे चलावो
और ज्वाला बमणी कहंदे ने बंदूक नू बंदूकां मोर्चियां विच रख लो जेड़ा नेड़े आवे बंदूकां दियां गोलियां दाग दाग के छननी करी जाओ नू
दुश्मन नहीं टिकन होए सकई
तुहाडे सामने दुश्मन टिक नहीं सकेगा खालसा जी क्योंकि तुहाडे विच मैं अकाल पुरख दी शक्ति दा प्रवेश कीता है। तुहाडे सामने दुश्मन टिक नहीं सकेगा तुहाडे विच अकाल पुरख दी शक्ति दा मैं संचार कीता है अमृत संचार करके जिहड़ी खंडे दी पौल मैं तुहानू छकाई है खालसा जी उस पौल दे नाल तुहाडे अंदर अकाल पुरख दी शक्ति दा निवास होया इस करके आ जिहड़े दुश्मन ने ए तुहाडे सामने अड़ नहीं सकणगे ए तुहाडे सामने खलो नहीं सकणगे।
अगर वधे हथ तुप कन तकई
जिहड़ा अगे वध के आवे मलेच जिहड़ा भी कोई दुश्मन अगे वध के आवे तक के बंदूक दी गोली दा निशाना मार दियो
दूर दूर लग सब चौ ओरे
दूर दूर तक चारे पासे मोर्चा बंदियां कर लिया जान
करे मोर्चे संगर कोरे
ने मोर्चे ला ले और बड़ा कोर भयानक संगर होना शुरू होया है
पर राबे मारत ऐसे
राबे भर भर के बंदूकां तैयार कर करके बंदूकां दियां गोलियां दियां बुछाड़ां दियां बुछाड़ां चला दित्तियां सिंघां ने इस तरह
बाछड़ करका परती जैसे
जिवें गड़ियां दा मीह पैंदा है ਜਿਵੇਂ ਓਲੇ ਵਰਦੇ ਨੇ ਨਾ ਮੀਂਹ ਦੇ ਨਾਲ ਗੜੇ ਪੈਂਦੇ ਨੇ ਏਦਾਂ ਸਿੰਘਾਂ ਨੇ ਗੋਲੀਆਂ ਭਰਾ ਦਿੱਤੀਆਂ ਚਾਰੇ ਪਾਸੇ
ਗਿਰੇ ਤੁਰੰਗਮ ਅਰ ਅਸਵਾਰ
ਜਿਹੜਾ ਨੇੜੇ ਆਇਆ ਭਾਵੇਂ ਕੋਈ ਘੋੜੇ ਤੇ ਸੀ ਤੇ ਭਾਵੇਂ ਕੋਈ ਪੈਦਲ ਸੀ ਉਹ ਮਾਰਿਆ ਗਿਆ ਉਹ ਰਣ ਭੂਮੀ ਵਿਚ ਨਾਲ ਹੀ ਡਿੱਗ ਪਿਆ
ਸੂਰਮੇ ਪਰੇ ਸੁਮਾਰ
ਔਰ ਬੜੇ ਸੂਰਮਤਾਈ ਦੇ ਨਾਲ ਬਹਾਦਰੀ ਨਾਲ ਸਿੰਘ ਲੜਨ ਲੱਗੇ ਹਨ
ਦੋਨੋ ਦਿਸ਼ਾ ਓਰੜ ਆਵੇ
ਦੋਵਾਂ ਪਾਸਿਓਂ ਓਰੜ ਅੰਤ ਦੀ ਫੌਜ ਚੜ ਕੇ ਆਈ ਹੈ
ਜਨ ਤਨ ਕਟਾ ਚੜੀ ਗਰ ਜਾਵੇ
ਕਹਿੰਦੇ ਇਸ ਤਰ੍ਹਾਂ ਜਾਪਦਾ ਮਾਨੋ ਜਿਵੇਂ ਬੱਦਲ ਦੀਆਂ ਘਟਾਵਾਂ ਚੜ ਕੇ ਆ ਗਈਆਂ ਹੁਣ ਖਾਲਸੇ ਤੇ
ਪੜੇ ਤੁਫੰਗਨ ਕੇ ਕੜਕਾਰ
ਔਰ ਇਧਰੋਂ ਬੰਦੂਕਾਂ ਦੀ ਕੜਾ ਕਰੀ ਹੋ ਰਹੀ ਹੈ ਉਧਰੋਂ ਮਲੇਛ ਵੀ ਉਹ ਵੀ ਦੁਸ਼ਮਣ ਵੀ ਚਲਾਉਂਦੇ ਨੇ ਗੋਲੀਆਂ ਉਹ ਵੀ ਦਾਗਦੇ ਹਨ
ਹੇਲ ਕਾਲ ਅਰ ਪਰੇ ਜੁਝਾਰ
ਉਹ ਹੱਲਾ ਘੱਲ ਘੱਲ ਕੇ ਆਉਂਦੇ ਨੇ ਜੁਝਾਰੂ ਸੂਰਮੇ ਅੱਗੇ ਵੱਧ ਕੇ ਆਉਂਦੇ ਹਨ
ਨਿਰਭੈ ਹੋਏ ਢਿੱਗ ਟੂਕੇ ਜਿਉਂ ਜਿਉਂ
ਜਿਵੇਂ ਜਿਵੇਂ ਨਿਰਭੈ ਹੋ ਕੇ ਨੇੜੇ ਹੋ ਕੇ ਢੁਕਦੇ ਨੇ ਸਿੰਘਾਂ ਦੇ ਕੋਲ ਆਉਂਦੇ ਨੇ
ਗੁਲਕਾਂ ਕੇ ਪ੍ਰਹਾਰ ਹੋਏ ਤਿਉਂ ਤਿਉਂ
ਤਿਵੇਂ ਤਿਵੇਂ ਸਿੰਘ ਗੋਲੀਆਂ ਦੇ ਪ੍ਰਹਾਰ ਕਰਦੇ ਨੇ ਗੋਲੀਆਂ ਦਾਗ ਦਾਗ ਕੇ ਮਾਰੀ ਜਾਂਦੇ ਹਨ
ਸ਼੍ਰੀ ਗੁਰ ਚਾਂਪ ਕਠੋਰ ਸੰਭਾਰੇ
ਇੱਧਰ ਦਸਵੇਂ ਪਾਤਸ਼ਾਹ ਨੇ ਵੇਖਿਆ ਕਿ ਵੈਰੀ ਬਹੁਤੇ ਵੱਧ ਕੇ ਆਉਣ ਲੱਗੇ ਨੇ ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਆਪਣਾ ਕਠੋਰ ਧਨਖ ਆਪਣੇ ਹੱਥ ਵਿੱਚ ਸੰਭਾਲਿਆ ਹੈ।
ਖਪਰੇ ਤੀਚਨ ਪੀਚਨ ਮਾਰੇ
ਤਿੱਖੇ ਖਪਰੇ ਤੀਰ, ਚਾਰ ਚਾਰ ਉਂਗਲਾਂ ਤੋਂ ਵੀ ਚੌੜੇ ਖਪਰੇ ਤੀਰ। ਦਸਮ ਪਾਤਸ਼ਾਹ ਜੀ ਮਹਾਰਾਜ ਆਪਣੀ ਕਮਾਨ ਦੀ ਤੰਦੀ ਤੇ ਚਾੜ ਕੇ ਕੰਨਾਂ ਤੱਕ ਖਿੱਚ ਕੇ ਆਪਣੀਆਂ ਬਾਹਾਂ ਦਾ ਬਲ ਲਾ ਕੇ ਤੀਰ ਛੱਡਦੇ ਨੇ ਵੈਰੀਆਂ ਵੱਲ।
ਬੀਂਦਤ ਸੁਪੱਟ ਪਵੰਗਮ ਕਾਤ,
ਜਿਹੜਾ ਵੀ ਅੱਗੇ ਆਉਂਦਾ ਭਾਵੇਂ ਕੋਈ ਸੂਰਮਾ ਤੇ ਭਾਵੇਂ ਕੋਈ ਘੋੜਾ ਹੈ, ਉਹਨੂੰ ਮਹਾਰਾਜ ਜੀ ਦਾ ਤੀਰ ਵੱਜ ਕੇ ਪਾਰ ਜਾ ਨਿਕਲਦਾ ਹੈ।
ਇੱਕ ਦੁਆ ਤ੍ਰੈ ਚਤੁਰਤ ਪਰ ਜਾਤ,
ਗੁਰਦੇਵ ਦਾ ਤੀਰ ਇੱਕ ਦੋਆਂ ਦੇ ਵਿੱਚੋਂ ਨਿਕਲ ਕੇ ਠੰਡਾ ਨਹੀਂ ਹੁੰਦਾ, ਇੱਕ ਚੋਂ, ਦੋ ਚੋਂ, ਤਿੰਨ ਚੋਂ, ਚਾਰ ਚੋਂ, ਪੰਜਾਂ ਚੋਂ, ਛੇ ਛੇ, ਦਸ ਦਸ ਸੂਰਮਿਆਂ ਦੀਆਂ ਛਾਤੀਆਂ ਨੂੰ ਚੀਰ ਕੇ ਤੀਰ ਗੁਰੂ ਕਲਗੀਧਰ ਦਾ ਤਾਂ ਠੰਡਾ ਹੁੰਦਾ ਹੈ।
ਦੜ ਦੜ ਪੜਤ ਪਰੇ ਤੜ ਫੜਤ,
ਇੱਕੋ ਤੀਰ ਦੇ ਨਾਲ ਮਹਾਰਾਜ ਜੀ ਦੇ ਦਸ ਦਸ ਵੈਰੀ ਜਿਹੜੇ ਨੇ ਦੜ 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 ਕਰਕੇ ਜ਼ਮੀਨ ਦੇ ਉੱਤੇ ਡਿੱਗ ਪੈਂਦੇ ਨੇ, ਘੋੜੇ ਡਿੱਗ ਪੈਂਦੇ ਹਨ।
ਲੜ ਲੜ ਪੀੜਤ ਕੜਾ ਕੜ ਛੜਤ,
ਔਰ ਇਸ ਤਰ੍ਹਾਂ ਮਹਾਰਾਜ ਜੀ ਨੇ ਇੱਕ ਨਹੀਂ ਕਈ ਤੀਰ ਚਲਾਏ ਨੇ, ਏਦਾਂ ਲੜ ਲੜ ਕੇ ਭਿੜਦੇ ਨੇ, ਕੜਾ ਕੜੀ ਬੰਦੂਕਾਂ ਦੀਆਂ ਗੋਲੀਆਂ ਛੱਡਦੇ ਹਨ।
ਸੜ ਸੜ ਗੁਲਕਾਂ ਚੱਲ ਚੱਲ ਫੋੜਤ,
ਸੜ ਸੜ ਗੁਲਕਾਂ ਬੜੀ ਛੇਤੀ ਨਾਲ ਕਾਹਲੀ ਨਾਲ ਗੋਲੀਆਂ ਚੱਲਦੀਆਂ ਨੇ, ਜਿਹੜੀਆਂ ਗੋਲੀਆਂ ਸੂਰਮਿਆਂ ਦੀਆਂ ਛਾਤੀਆਂ ਨੂੰ ਸਿਰਾਂ ਨੂੰ ਤੋੜ ਸੁੱਟਦੀਆਂ ਹਨ।
ਅਲੱਗ ਅਲੱਗ ਪੱਟ ਗਨ ਕਰ ਪੱਗ ਤੋੜਤ,
ਸੂਰਮਿਆਂ ਦੇ ਸੁਪੱਟਾਂ ਦੇ ਸਰੀਰਾਂ ਤੇ ਅਲੱਗ ਅਲੱਗ ਗੋਲੀਆਂ, ਉਹਨਾਂ ਦੇ ਅੰਗ ਹੱਥ ਪੈਰ ਸਿਰ ਟੁੱਟਦੇ ਜਾ ਰਹੇ ਹਨ।
ਤੁਰਕਨ ਕੇ ਲਸ਼ਕਰ ਪਰ ਸਤਗੁਰ,
ਜਿਹੜਾ ਤੁਰਕਾਂ ਦਾ ਦਲ ਆ ਰਿਹਾ ਨਾ, ਤੁਰਕਾਂ ਦੀ ਫੌਜ ਆ ਰਹੀ ਹੈ, ਉਹਨਾਂ ਤੇ ਗੁਰੂ ਕਲਗੀਧਰ ਜੀ ਆਪਣੇ ਤੀਰਾਂ ਦੀ ਬੁਛਾੜ ਦੇ ਮਾਰ ਰਹੇ ਨੇ।
ਸਰ ਪਰ ਹਾਰਤ ਬੀਦਤ ਅਰ ਔਰ,
ਮਹਾਰਾਜ ਜੀ ਤਿੱਖੇ ਤਿੱਖੇ ਤੀਰ ਕੱਢ ਕੇ ਚੋਣਵੇਂ ਫੁਲਾਦ ਦੇ ਬਣੇ ਹੋਏ ਚਲਾਉਂਦੇ ਨੇ, ਜਿਹੜਾ ਤੁਰਕ ਤੁਰਕਾਂ ਦਾ ਦਲ ਆ ਰਿਹਾ, ਉਹਨਾਂ ਦੀਆਂ ਛਾਤੀਆਂ ਵਿੰਨ ਵਿੰਨ ਕੇ ਸੁੱਟੀ ਜਾ ਰਹੇ ਨੇ।
ਗਿਰੇ ਇਕੱਤਰ ਲਗੇ ਇੱਕ ਬਾਣ,
ਇੱਕੋ ਬਾਣ ਨਾਲ ਦਸ ਦਸ ਬੰਦੇ ਤੁਰਕਾਂ ਦੇ ਜ਼ਮੀਨ ਤੇ ਡਿੱਗ ਪੈਂਦੇ ਨੇ, ਇਹੋ ਜਿਹੇ ਤੀਰ ਮਹਾਰਾਜ ਜੀ ਦੇ ਚੱਲ ਰਹੇ ਨੇ।
ਪਰੇ ਪਾਰ ਕਰ ਕਰ ਬਹੁਹਾਨ,
ਇਹ ਤਾਂ ਕਈਆਂ ਨੂੰ ਮਾਰ ਮਾਰ ਕੇ ਉਹ ਤੀਰ ਪਾਰ ਜਾ ਨਿਕਲਦੇ ਨੇ ਬਾਜਾਂ ਵਾਲੇ ਦੇ।
ਜਥਾ ਚੰਦਰਮਾ ਕੋ ਪਰਵਾਰਾ,
ਕਹਿੰਦੇ ਜਿਵੇਂ ਚੰਦਰਮਾ ਦੇ ਆਲੇ ਦੁਆਲੇ ਘੇਰਾ ਪਾਇਆ ਹੁੰਦਾ ਤਾਰਿਆਂ ਨੇ।
ਜਥਾ ਖੇਤ ਕੇ ਚੋਂ ਦਿਸ਼ ਬਾਰਾ,
ਕਹਿੰਦੇ ਜਿਵੇਂ ਕਿਸੇ ਖੇਤ ਦੇ ਚਾਰੇ ਪਾਸੇ ਵਾੜ ਹੁੰਦੀ ਹੈ।
ਜਿਮ ਕਰਕੇ ਕੰਕਣ ਚੋਂ ਫੇਰੇ,
ਹੱਥ ਵਿੱਚ ਕੜਾ ਪਾਇਆ ਹੁੰਦਾ ਨਾ ਤੇ ਚਾਰੇ ਪਾਸੇ ਬਾਹ ਨੂੰ ਉਹਨੇ ਘੇਰਾ ਪਾਇਆ ਹੁੰਦਾ ਕੜੇ ਨੇ।
ਤਿਮ ਸਤਗੁਰ ਕੋ ਪਾਇਓ ਘੇਰੇ,
ਏਦਾਂ ਸਤਿਗੁਰੂ ਜੀ ਨੂੰ ਚਾਰੇ ਪਾਸਿਆਂ ਤੋਂ ਇਹਨਾਂ ਨੇ ਘੇਰਾ ਪਾ ਲਿਆ, ਚਾਰੇ ਪਾਸਿਆਂ ਤੋਂ ਮਹਾਰਾਜ ਜੀ ਨੂੰ ਘੇਰਾ ਪਾ ਲਿਆ ਹੈ।
ਥੇਰੇ ਮੋਰਚੇ ਸਿੰਘ ਸੁਗਾਡੇ,
ਔਰ ਸਤਿਗੁਰਾਂ ਦੇ ਸੂਰ ਬੀਰ ਬਹਾਦਰ ਯੋਧੇ ਸਿੰਘ ਮੋਰਚਿਆਂ ਵਿੱਚ ਡਟੇ ਹੋਏ ਟਿਕੇ ਹੋਏ ਲੜ ਰਹੇ ਨੇ।
ਸ਼ਲਖਾਂ ਛੋਰ ਤੋਂ ਹੋਏ ਹੋਏ ਠਾਂਡੇ,
ਔਰ ਖਲੋ ਖਲੋ ਕੇ ਆਪਣੀ ਜਗ੍ਹਾ ਤੇ ਗੋਲੀਆਂ ਦਾਗਦੇ ਹਨ।
ਮਾਰ ਮਾਰ ਕਰ ਮੋਰੇ ਅਰੀ,
ਮਾਰ ਮਾਰ ਕੇ ਵੈਰੀਆਂ ਦੇ ਮੂੰਹ ਮੋੜ ਰਹੇ ਨੇ ਸੂਰਮੇ ਬਹਾਦਰ।
ਨੇਰ ਨਾ ਹੋਣ ਦੇਤ ਬ੍ਰਤ ਧਰੀ,
ਔਰ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ, ਕਿਸੇ ਨੂੰ ਨੇੜੇ ਨਹੀਂ ਢੁਕਣ ਦਿੰਦੇ।
ਜਿਨ ਕੇ ਮਨ ਜਮ ਕੋ ਪੈ ਤ੍ਰਾਸਾ,
ਜਿਨ੍ਹਾਂ ਦੇ ਮਨ ਵਿੱਚ ਜਮ ਦਾ ਭੈ ਹੈ, ਜਮ ਦਾ ਤ੍ਰਾਸ ਹੈ।
ਜਿਨ ਕੇ ਮਨ ਜਮ ਕੋ ਪੈ ਨਾ ਤ੍ਰਾਸਾ,
ਉਹ ਜਿਹੜੇ ਦੁਸ਼ਮਣ ਨੇ ਉਹ ਤਾਂ ਨਹੀਂ ਆਉਂਦੇ ਨੇੜੇ, ਪਰ ਇੱਧਰ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਜਿਨ੍ਹਾਂ ਦੇ ਮਨ ਵਿੱਚ ਮੌਤ ਦਾ ਜੰਮਾਂ ਦਾ ਕੋਈ ਡਰ ਨਹੀਂ, ਕੋਈ ਭੈ ਨਹੀਂ ਹੈ।
ਰੁਪਿਓ ਖਾਲਸਾ ਸ਼ਤਰੂ ਬਿਨਾਸ਼ਾ,
ਇਹੋ ਜਿਹਾ ਸਤਿਗੁਰਾਂ ਦਾ ਖਾਲਸਾ ਜੰਗ ਦੇ ਮੈਦਾਨ ਚ ਰੁਪਿਆ ਦੁਸ਼ਮਣ ਦਾ ਨਾਸ ਕਰ ਰਿਹਾ।
ਚੌਂ ਦਿਸ਼ ਤੇ ਸਤਿਗੁਰ ਤੇ ਦੂਰ,
ਚਾਰੇ ਪਾਸਿਓਂ ਸਤਿਗੁਰਾਂ ਦੇ ਚਾਰੇ ਪਾਸੇ ਦੁਸ਼ਮਣ ਜਿਹੜਾ ਉਹ ਆ ਰਿਹਾ, ਤੇ ਇੱਧਰ ਸਿੰਘ ਸੂਰਮੇ ਮੋਰਚਿਆਂ ਵਿੱਚ ਬੈਠੇ ਚਾਰੇ ਪਾਸਿਓਂ।
ਰਾਖੇ ਦੁਸ਼ਮਣ ਜੇ ਬੜ ਕਰੂਰ,
ਜਿਹੜੇ ਬੜੇ ਕਰੂਰ ਦੁਸ਼ਮਣ ਨੇ ਉਹਨਾਂ ਨੂੰ ਦੂਰ ਹੀ ਰੱਖਿਆ, ਉਹਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਸਿੰਘਾਂ ਦਲੇਰਾਂ ਨੇ।
ਨਾਰਾਜ ਛੰਦ ਗੁਰੂ ਸਪੂਤ ਪੂਤ ਚੀਤ ਸ਼੍ਰੀ ਅਜੀਤ ਸਿੰਘ ਜੀ।
ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਵੱਡੇ ਸਹਿਬਜ਼ਾਦੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ ਨਾਮ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਆਪ ਰੱਖਿਆ। ਸਹਿਬ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਉਹ ਵੀ ਆਪਣੇ ਪਿਤਾ ਜੀ ਦੀ ਆਗਿਆ ਲੈ ਕੇ ਮੂਹਰੇ ਸਿੰਘਾਂ ਦੇ ਕੋਲ ਆਏ ਨੇ। ਬੜੀ ਦਲੇਰੀ, ਬੜੀ ਬਹਾਦਰੀ, ਬੜੀ ਸੂਰਬੀਰਤਾ ਔਰ ਆਪਣੇ ਹਿਰਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਭੈ ਤੇ ਡਰ ਨਾ ਰੱਖਦਿਆਂ ਬਾਬਾ ਅਜੀਤ ਸਿੰਘ ਜੀ ਆਏ ਹਨ।
ਕੁਦੰਡ ਲੈ ਪ੍ਰਚੰਡ ਛੰਡ ਬਾਣ ਤੀਰ ਸਿੰਘ ਜੀ,
ਔਰ ਬੜਾ ਕਠੋਰ ਧਨਖ ਬਾਬਾ ਅਜੀਤ ਸਿੰਘ ਜੀ ਨੇ ਵੀ ਆਪਣੇ ਹੱਥਾਂ ਚ ਪਕੜਿਆ ਹੋਇਆ। ਚਾੜ ਚਾੜ ਕੇ ਚਿਲੇ ਤੇ ਆਪਣੇ ਪਿਤਾ ਜੀ ਵਾਂਗੂ ਤੀਰ ਛੱਡ ਛੱਡ ਕੇ ਤੀਰਾਂ ਨੂੰ ਅਨੇਕਾਂ ਦੁਸ਼ਮਣਾਂ ਨੂੰ ਵਿੰਨਣ ਲੱਗੇ ਹਨ।
ਸੜਾ ਸੜੀ ਪ੍ਰਹਾਰ ਕੇ ਬਿਹੰਡ ਤੁੰਡ ਫੋੜ ਕੇ,
ਸੜਾ ਸੜੀ ਬੜੀ ਤੇਜ਼ੀ ਨਾਲ ਤੀਰ ਚਲਾ ਕੇ ਬੜੇ ਪ੍ਰਚੰਡ ਤੀਰ ਚਲਾ ਕਰਕੇ ਵੈਰੀਆਂ ਦੇ ਤੁੰਡਾਂ ਨੂੰ ਤੋੜ ਰਹੇ ਨੇ ਬਾਬਾ ਅਜੀਤ ਸਿੰਘ ਜੀ।
ਕਰੇ ਜੋਹੇਲ ਆਵ ਤੇ ਸ਼ਿਤਾਬ ਦੀਨ ਮੋੜ ਕੇ,
ਜਿਹੜੇ ਹੱਲਾ ਕਰਕੇ ਵੱਧਦੇ ਆ ਰਹੇ ਸੀ ਵੈਰੀ, ਉਹਨਾਂ ਨੂੰ ਬੜੀ ਛੇਤੀ ਨਾਲ ਬੜੀ ਦਲੇਰੀ ਨਾਲ ਮੂੰਹ ਮੋੜ ਕੇ ਪਿਛਾਂ ਨੂੰ ਕਰ ਦਿੱਤਾ ਹੈ ਉਹਨਾਂ ਦਾ।
ਨਿਖੰਗ ਤੇ ਖਤੰਗ ਇੱਕ ਸੰਗ ਹੀ ਨਿਕਾਰ ਕੇ,
ਔਰ ਬਾਬਾ ਅਜੀਤ ਸਿੰਘ ਜੀ ਵੀ ਆਪਣੇ ਚਿਲੇ ਤੇ ਤੀਰ ਚਾੜ ਕੇ ਤਿੰਨਾ ਤਿੰਨਾ ਚਾਰਾਂ ਚਾਰਾਂ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਵਿੰਨ ਸੁੱਟਦੇ ਨੇ।
ਤਰਾ ਤਰੇ ਸਮੂਹ ਫੇਰ ਲੇਤੇ ਸੰਭਾਰ ਕੇ,
ਔਰ ਇੱਕ ਤੀਰ ਚਲਾਉਂਦਿਆਂ ਹਾਲੇ ਉਹ ਦੁਸ਼ਮਣ ਤੱਕ ਪਹੁੰਚਣਾ ਹੁੰਦਾ ਤੇ ਦੂਸਰਾ ਤੀਰ ਚਾੜ ਕੇ ਛੱਡ ਦਿੰਦੇ ਹਨ। ਇਸ ਤਰ੍ਹਾਂ ਬੜੇ ਭਾਰੀ ਬਲ ਨੂੰ ਸੰਭਾਲ ਕੇ ਬਾਬਾ ਅਜੀਤ ਸਿੰਘ ਜੀ ਵੀ ਜੂਝ ਰਹੇ ਨੇ।
ਸੋ ਬੈਠ ਵੀਰ ਆਸਨ ਸਰ ਆਸਨ ਸੁਤਾਰ ਕੇ,
ਵੀਰ ਆਸਣ ਤੇ ਬੈਠੇ ਨੇ, ਖੱਬਾ ਗੋਡਾ ਥੱਲੇ ਰੱਖ ਕੇ ਸੱਜਾ ਉੱਪਰ ਚੁੱਕ ਕੇ ਵੀਰ ਆਸਣ ਤੇ ਬੈਠੇ ਸਹਿਬ ਬਾਬਾ ਅਜੀਤ ਸਿੰਘ ਜੀ ਤੀਰ ਚਲਾਉਂਦੇ ਹਨ।
ਸੁਤਾਨ ਬਾਨ ਕਾਨ ਲੋ ਅਨੇਕ ਸ਼ਤਰੂ ਮਾਰ ਕੇ,
ਕੰਨਾਂ ਤੱਕ ਬਾਣ ਖਿੱਚ ਕੇ ਤੀਰ ਚਲਾ ਕੇ ਅਨੇਕਾਂ ਦੁਸ਼ਮਣਾਂ ਨੂੰ ਮਾਰਿਆ ਸਹਿਬ ਬਾਬਾ ਅਜੀਤ ਸਿੰਘ ਜੀ ਨੇ।
ਉਡੰਤ ਜਾਤ ਬੇਗ ਤੇ ਪ੍ਰਵੇਸ਼ ਹੋਏ ਲਰੰਤ,
ਔਰ ਤੀਰ ਉੱਡਦੇ ਜਾਂਦੇ ਨੇ ਸ਼ੂਕਦੇ ਹੋਏ ਔਰ ਜਾਂਦਿਆਂ ਸਾਰ ਵੈਰੀਆਂ ਦੀਆਂ ਛਾਤੀਆਂ ਚ ਏਦਾਂ ਧਸ ਜਾਂਦੇ ਨੇ ਮਾਨੋ ਜਿਵੇਂ ਕੋਈ ਸਰਪ ਖੁੱਡ ਵਿੱਚ ਪ੍ਰਵੇਸ਼ ਕਰ ਜਾਂਦਾ ਹੈ।
ਤੁਰੰਗ ਅੰਗ ਭੰਗ ਕੈ ਸੋ ਪਾਰ ਹੀ ਪਰੰਤ,
ਜੇ ਕਿਸੇ ਘੋੜੇ ਨੂੰ ਵੱਜਦਾ ਤਾਂ ਘੋੜੇ ਵਿੱਚੋਂ ਵੀ ਉਹ ਤੀਰ ਪਾਰ ਨਿਕਲ ਜਾਂਦਾ ਹੈ।
ਸਰੀਰ ਬੀਦ ਬੀਰ ਕੇ ਨਨੀਰ ਫੇਰ ਜਾਚਤੇ,
ਔਰ ਜਿਸ ਸੂਰਮੇ ਦੇ ਵੈਰੀ ਦੇ ਸਰੀਰ ਨੂੰ ਉਹ ਤੀਰ ਚੀਰ ਕੇ ਪਾਰ ਨਿਕਲਦਾ ਉਹਨੂੰ ਮੂੰਹ ਤੋਂ ਪਾਣੀ ਤੱਕ ਨੀ ਮੰਗਣ ਦਿੰਦੇ।
ਅਤੰਕ ਤੇ ਸ਼ਸ਼ੰਕ ਕੈ ਨਿਸੰਗ ਜੰਗ ਮਾਚਤੇ,
ਹੁਣ ਉਹਨਾਂ ਦੇ ਮਨ ਵਿੱਚ ਅਤੰਕ ਪੈਦਾ ਹੋ ਗਿਆ, ਡਰ ਤੇ ਸਹਿਮ ਪੈਦਾ ਹੋ ਗਿਆ ਹੈ।
ਵਜ਼ੀਰ ਖਾਨ ਸੈਨ ਕੋ ਦਲੇਰ ਹੋਏ ਪਰੇਰ ਤੋ,
ਇੱਧਰ ਵਜ਼ੀਰ ਖਾਨ ਨੇ ਬੜੀ ਦਲੇਰੀ ਨਾਲ ਆਪਣੀਆਂ ਸਾਰੀਆਂ ਫੌਜਾਂ ਪਰੇਰ ਪਰੇਰ ਕੇ ਲਿਆਂਦੀਆਂ ਹਨ।
ਕਹਾ ਥਿਰੰਤ ਤ੍ਰਾਸ ਤੇ ਸਮੂਹ ਕਿਆ ਨਿਬੇ,
ਔਰ ਬਹੁਤ ਜ਼ਿਆਦਾ ਭਾਰੀ ਕਹਾਂ ਥਰੰਤ ਤ੍ਰਾਸ ਤੇ, ਉਹ ਕਹਿੰਦੇ ਕਿੱਥੇ ਡਰ ਦੇ ਨਾਲ ਵਜ਼ੀਰ ਖਾਂ ਆਪਣੇ ਸੂਰਮਿਆਂ ਨੂੰ ਪ੍ਰੇਰਦਾ, ਉਹ ਕਹਿੰਦਾ ਕਿਹੜੇ ਡਰ ਕਰਕੇ ਤੁਸੀਂ ਰੁਕ ਗਏ ਹੋ, ਕਾਹਦਾ ਡਰ ਹੈ ਤੁਹਾਡੇ ਅੰਦਰ, ਕਿਉਂ ਇੱਥੇ ਖਲੋ ਗਏ, ਕਿਉਂ ਨੀ ਅੱਗੇ ਜਾ ਕੇ ਉਹਨਾਂ ਨੂੰ ਨਿਬੇੜ ਦੇ ਖਤਮ ਕਰਦੇ।
ਮਰੇ ਜੋ ਹੇਲ ਕਾਲ ਤੇ ਬਚੇ ਸਮੀਪ ਢੂਕੀਏ,
ਕਹਿੰਦਾ ਜਿਹੜੇ ਮਰ ਗਏ ਸੋ ਮਰ ਗਏ, ਹੁਣ ਜਿਹੜੇ ਤੁਸੀਂ ਬਚੇ ਹੋ ਤੁਸੀਂ ਤਾਂ ਅੱਗੇ ਵੱਧ ਕੇ ਚੱਲੋ, ਤੁਸੀਂ ਤਾਂ ਅੱਗੇ ਵੱਧ ਕੇ ਮਾਰੋ ਦੁਸ਼ਮਣਾਂ ਨੂੰ।
ਗੁਰੂ ਗਹਨ ਕੀਜੀਏ ਉੱਠੇ ਨਾ ਕਿਉਂ ਰੁਕੀਏ,
ਚਲੋ ਚੱਲ ਕੇ ਛੇਤੀ ਨਾਲ ਗੁਰੂ ਜੀ ਨੂੰ ਪਕੜੋ, ਉੱਠੋ ਅੱਗੇ ਵੱਧ ਕੇ ਵਧੋ ਔਰ ਪਿੱਛੇ ਨਾ ਹਟੋ।
ਕਿਰਪਾਨ ਖੈਚ ਮਿਆਨ ਤੇ ਪ੍ਰਵੇਸ਼ ਬੀਚ ਹੂਜੀਏ,
ਆਪਣੇ ਮਿਆਨਾਂ ਚੋਂ ਤੇਗਾਂ ਧੂ ਕੇ ਵਿੱਚ ਪ੍ਰਵੇਸ਼ ਕਰ ਜੋ ਜਿੱਥੇ ਸਿੰਘਾਂ ਨੇ ਮੋਰਚੇ ਲਾਏ ਹੋਏ ਨੇ।
ਪ੍ਰਹਾਰ ਸੰਗ ਸੈ ਤੀਨ ਨੇਜ ਚੋਕ ਦੀਜੀਏ,
ਔਰ ਬਰਛੀਆਂ ਬਰਛੇ ਸੈਥੀਆਂ ਜਿਹੜੀਆਂ ਨੇ ਉਹ ਨੇਜਿਆਂ ਦੀਆਂ ਚੋਕਾਂ ਨਾਲ ਉਹਨਾਂ ਨੂੰ ਚੀਰ ਕੇ ਰੱਖ ਦਿਓ।
ਤੁਫੰਗ ਏਕ ਸੰਗ ਤਿਆਗ ਸਿੰਘ ਮਾਰ ਲੀਜੀਏ।
ਇੱਕੋ ਵੇਰੀ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਨਾ ਸਿੰਘਾਂ ਨੂੰ ਮਾਰ ਮੁਕਾਓ।
ਅਕੇਲ ਫੇਰ ਕਿਆ ਕਰੇ ਨਾ ਤ੍ਰਾਸ ਚਿੱਤ ਕੀਜੀਏ।
ਕਹਿੰਦਾ ਵੀ ਫੇਰ ਜਦੋਂ ਥੋੜੇ ਜੇ ਰਹਿ ਗਏ ਸਿੰਘ ਤੇ ਉਹ ਸਾਡਾ ਕੀ ਕਰਨਗੇ। ਇਸ ਕਰਕੇ ਆਪਣੇ ਮਨ ਚ ਡਰ ਨਾ ਰੱਖੋ, ਭੈ ਨਾ ਰੱਖੋ, ਅੱਗੇ ਵੱਧ ਕੇ ਦਲੇਰੀ ਨਾਲ ਲੜੋ।
ਸੁਨੇ ਵਜੀਦ ਖਾਨ ਤੇ ਸੋ ਇੱਕ ਤਾਨ ਹੋਏ ਕੈ।
ਵਜ਼ੀਰ ਖਾਨ ਤੋਂ ਇਹ ਗੱਲ ਨਾਲ ਦੇ ਇਹਨਾਂ ਦੇ ਸੂਰਮਿਆਂ ਨੇ ਸੁਣੀ ਹੈ ਔਰ ਸਾਰੇ ਇੱਕ ਤਾਨ ਹੋ ਕੇ ਸਭ ਨੇ ਇੱਕ ਤਾਨ ਰੱਖ ਕੇ ਬਲ ਦਾ ਅੱਗੇ ਵਧਣਾ ਕੀਤਾ ਹੈ।
ਅਗਾਏ ਪਾਏ ਰੋਪ ਤੇ ਸੋ ਕ੍ਰੋਪ ਤ੍ਰਾਸ ਖੋਏ ਕੈ।
ਔਰ ਅੱਗੇ ਪੈਰ ਰੋਪਦੇ ਨੇ ਬੜੇ ਕੋਪ ਨਾਲ ਗੁੱਸੇ ਨਾਲ ਵੱਧ ਕੇ ਅੱਗੇ ਆਉਂਦੇ ਹਨ।
ਵਿਸਾਲ ਹਲ ਕਾਲਿਓ ਚਲਾਏ ਆਯੂ ਥਾਨ ਕੋ।
ਔਰ ਬੜੇ ਜ਼ੋਰ ਦਾ ਹੱਲਾ ਕੀਤਾ ਹੈ, ਅਨੇਕਾਂ ਸ਼ਸਤਰ ਚਲਾਏ ਹਨ।
ਪੁਕਾਰ ਮਾਰ ਮਾਰ ਹੱਥ ਧਾਰ ਕੇ ਨਿਸ਼ਾਨ ਕੋ।
ਔਰ ਮਾਰ ਲੋ ਦੀਆਂ ਪੁਕਾਰਾਂ ਕਰਕੇ ਹੱਥਾਂ ਵਿੱਚ ਨਿਸ਼ਾਨ ਧਾਰ ਕੇ ਵੱਧਦੇ ਆ ਰਹੇ ਨੇ।
ਛੁੱਟੀ ਤੁਫੰਗ ਏਕ ਸੰਗ ਚਾਰ ਔਰ ਔਰੜੇ।
ਉਹ ਮੇਰੀ ਚਾਰਾਂ ਪਾਸਿਆਂ ਤੋਂ ਬੰਦੂਕਾਂ ਦੀਆਂ ਗੋਲੀਆਂ ਖਾਲਸੇ ਤੇ ਦਾਗ ਦਿੱਤੀਆਂ ਇਹਨਾਂ ਮਲੇਛਾਂ ਨੇ।
ਸਮੀਪ ਟੂਕ ਟੂਕ ਤੇ ਨਾ ਤੀਰ ਧਾਰ ਥੋਰੜੇ।
ਨੇੜੇ ਹੋ ਹੋ ਕੇ ਟੁਕਦੇ ਨੇ ਪਰ ਅੱਗੋਂ ਸਿੰਘਾਂ ਦੀ ਵੀ ਮਾਰ ਇਹੋ ਜਿਹੀ ਭਿਆਨਕ ਹੈ ਵੀ ਉਧਰ ਨੂੰ ਮੂੰਹ ਨੀ ਕਰਦੇ ਜਿਨ੍ਹਾਂ ਨੂੰ ਇੱਕ ਵਾਰੀ ਮਾਰ ਪੈਂਦੀ ਹੈ।
ਪਦਾਂਤ ਕੈ ਸੂਰ ਹਾਲ ਹੂਲ ਪੂਰ ਪੇਲ ਤੇ।
ਪਿਆਦੇ ਤੇ ਅਸਵਾਰ ਹੂਲ ਹੂਲ ਕੇ ਹੱਲਾ ਕਰਦੇ ਨੇ ਮਿਲ ਕੇ ਸਾਰੇ।
ਧਕੇਲ ਸੇਲ ਠੇਲ ਤੇ ਸਕੇਲ ਗੇਲ ਪੇਲ ਤੇ।
ਸੇਲਿਆਂ ਤੇ ਬਰਛਿਆਂ ਨੂੰ ਲੈ ਕੇ ਅੱਗੇ ਠੇਲਦੇ ਨੇ, ਅੱਗੇ ਰੇੜਦੇ ਨੇ ਇੱਕ ਦੂਜੇ ਨੂੰ ਇਕੱਠੇ ਹੋ ਕੇ।
ਉਸ ਜੋਰ ਖਾਲਸੇ ਗੁਰੂ ਸੰਭਾਲ ਬਾਨ ਕੋ।
ਜਦੋਂ ਤੁਰਕਾਂ ਨੇ ਬਹੁਤਾ ਜ਼ੋਰ ਦਾ ਹਮਲਾ ਕਰ ਦਿੱਤਾ, ਸਤਿਗੁਰਾਂ ਨੇ ਵੇਖਿਆ ਕਿ ਹੁਣ ਇਹ ਸਿੰਘਾਂ ਦੇ ਬਹੁਤੇ ਨੇੜੇ ਆਉਣ ਲੱਗੇ ਨੇ। ਕਲਗੀਆਂ ਵਾਲੇ ਪਾਤਸ਼ਾਹ ਨੇ ਦੁਬਾਰਾ ਫੇਰ ਆਪਣੇ ਹੱਥ ਵਿੱਚ ਕਮਾਨ ਧਾਰਨ ਕੀਤਾ ਹੈ।
ਚਲਾਏ ਦੀਨ ਸੈਂਕਰੇ ਕਰੇ ਸੋ ਵੀਰ ਹਾਨ ਕੋ।
ਮਹਾਰਾਜ ਜੀ ਨੇ ਤੀਰ ਚਲਾਏ ਤੇ ਸੈਂਕੜੇ, ਇੱਕ ਦੋ ਚਾਰ ਨਹੀਂ, ਸੈਂਕੜਿਆਂ ਦੀ ਗਿਣਤੀ ਵਿੱਚ ਮਲੇਛ ਮਾਰ ਮਾਰ ਕੇ ਮਹਾਰਾਜ ਜੀ ਨੇ ਮਿੱਟੀ 'ਚ ਗਰਕ ਕਰਕੇ ਰੱਖ ਦਿੱਤੇ।
ਤਵਾਏ ਅਗਰ ਆਵਤੇ ਨਿਸ਼ੰਕ ਤੀਰ ਖਾਵਤੇ।
ਜਿਹੜਾ ਅੱਗੇ ਦੌੜਾ ਕੇ ਘੋੜਾ ਦੌੜਾ ਕੇ ਆਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੀਰ ਇਹੋ ਜਿਹਾ ਚੱਲਦਾ ਵੀ ਨਿਸ਼ੰਕੀ ਜਾ ਕੇ ਉਹਨੂੰ ਜਾ ਵੱਜਦਾ ਹੈ।
ਗਿਰੇ ਸੋ ਜੰਗ ਖੇਤ ਮੈਂ ਕਹੂੰ ਨਾ ਜਾਨ ਪਾਵਤੇ।
ਉੱਥੇ ਹੀ ਜੰਗ ਦੇ ਮੈਦਾਨ ਚ ਡਿੱਗ ਜਾਂਦਾ, ਕਿਤੇ ਦੌੜ ਕੇ ਨਹੀਂ ਜਾ ਸਕਦਾ ਜਿਹਨੂੰ ਗੁਰੂ ਕਲਗੀਧਰ ਦਾ ਤੀਰ ਵੱਜਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਬਿਲੰਦ ਕੋਪ ਧਾਰਿਓ।
ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਿਲੰਦ ਬੀਰ ਰਸ ਧਾਰਨ ਕੀਤਾ ਹੈ।
ਪ੍ਰਹਾਰ ਬਿੰਦ ਬਾਣ ਕੋ ਸਮੂਹ ਵੀਰ ਮਾਰਿਓ।
ਅਨੇਕਾਂ ਬਾਣ ਚਾੜ ਚਾੜ ਕੇ ਚਿਲੇ ਤੇ ਮਹਾਰਾਜ ਜੀ ਨੇ ਬਹੁਤ ਸਾਰੇ ਮਲੇਛਾਂ ਨੂੰ ਮਾਰਿਆ ਹੈ।
ਪਰੇ ਤੁਰੰਗ ਸੈਂਕਰੇ ਸੂਰ ਹੇਠ ਉਪਰੇ।
ਅਨੇਕਾਂ ਘੋੜੇ ਦੜ ਦੜ ਕਰਕੇ ਡਿੱਗੇ ਨੇ, ਸੈਂਕੜੇ ਸੂਰ ਉਹਨਾਂ ਦੇ ਥੱਲੇ ਆ ਡਿੱਗੇ ਹਨ।
ਵਿਸਾਲ ਸ਼੍ਰੋਣ ਚਾਲਿਓ ਬਯੋ ਪ੍ਰਵਾਹ ਪੂਰ ਪਰੇ।
ਲਹੂ ਦੀਆਂ ਤਤੀਰੀਆਂ ਵਹਿ ਟੁਰੀਆਂ ਨੇ ਜ਼ਮੀਨ ਦੇ ਉੱਤੇ, ਇਸ ਤਰ੍ਹਾਂ ਜਾਪਦਾ ਜਿਵੇਂ ਲਹੂ ਦੇ ਪ੍ਰਣਾਲੇ ਵਹਿ ਰਹੇ ਨੇ।
ਭਾਈ ਸਲੋਥ ਪੋਥ ਨਾ ਬੰਦੂਕ ਬ੍ਰਿੰਦ ਬਾਜਿਆ।
ਅਨੇਕਾਂ ਲੋਥਾਂ ਦੇ ਢੇਰ ਲੱਗ ਗਏ ਨੇ, ਅਨੇਕਾਂ ਬੰਦੂਕਾਂ ਦੀਆਂ ਗੋਲੀਆਂ ਵੱਜੀਆਂ ਹਨ।
ਸੋਹੇਲ ਚਾਲ ਖਾਲਸਾ ਨਾ ਏਕ ਪੈਰ ਭਾਜਿਆ।
ਖਾਲਸੇ ਨੇ ਇਹੋ ਜਿਹਾ ਹੱਲਾ ਘੱਲਿਆ ਹੈ ਕਿ ਖਾਲਸੇ ਨੇ ਆਪਣਾ ਇੱਕ ਵੀ ਪੈਰ ਪਿੱਛੇ ਨਹੀਂ ਕੀਤਾ।
ਹਜ਼ਾਰ ਹੂੰ ਪ੍ਰਹਾਰ ਕੈ ਤੀਰੇ ਸੋ ਮੋਰ ਚਾਨ ਮੈਂ।
ਸਿੰਘਾਂ ਨੇ ਹਜ਼ਾਰਾਂ ਮਲੇਛਾਂ ਨੂੰ ਪਹਾੜੀਆਂ ਨੂੰ ਮਾਰਿਆ, ਆਪਣੇ ਮੋਰਚਿਆਂ ਵਿੱਚ ਟਿਕੇ ਰਹੇ ਹਨ।
ਪ੍ਰਹਾਰੀਏ ਪ੍ਰਬੋਧਾਰ ਨਾ ਗਏ ਗੁਮਾਨ ਮੈਂ।
ਔਰ ਅਨੇਕਾਂ ਤੇ ਪ੍ਰਹਾਰ ਕੀਤਾ, ਅਨੇਕਾਂ ਨੂੰ ਮਾਰਿਆ ਤੇ ਪਹਾੜੀਆਂ ਦੇ ਮਨਾਂ ਵਿੱਚ ਹੁਣ ਲੜਨ ਦਾ ਗੁਮਾਨ ਨਹੀਂ ਰਿਹਾ।
ਮਚਿਓ ਕੁਮੰਡ ਦਾਰੁਣਾ ਕਾਂ ਲਗੇ ਸੁਣਾਈਏ।
ਇਹੋ ਜਿਹਾ ਭਿਆਨਕ ਦਾਰਨ ਜੰਗ ਮਚਿਆ ਵੀ ਕਿੱਥੋਂ ਤੱਕ ਸੁਣਾਈਏ, ਕਿੰਨਾ ਕ ਭਿਆਨਕ ਜੰਗ ਹੋਇਆ।
ਰਹੇ ਲਗਾਏ ਓਜ ਮੂੜ ਨਾ ਕਛੂ ਬਸਾ।
ਕਹਿੰਦੇ ਅੰਤ ਜ਼ੋਰ ਲਾ ਹਟੇ ਨੇ, ਪਰ ਕਿਸੇ ਦਾ ਪੇਸ਼ ਨਹੀਂ ਗਈ, ਸਿੰਘਾਂ ਤੇ ਹਮਲਾ ਕਰਕੇ ਮੋਰਚੇ ਨਹੀਂ ਮਾਰ ਸਕੇ ਦੁਸ਼ਮਣ।
ਪ੍ਰਭਾਜ ਸਾਰ ਸਾਰ ਸੰਗ ਡੇਢ ਜਾਮ ਬੀਤੀਓ।
ਕਹਿੰਦੇ ਲੋਹੇ ਤੇ ਲੋਹਾ ਵੱਜਦਿਆਂ ਤਕਰੀਬਨ ਡੇਢ ਪਹਿਰ ਬੀਤ ਗਿਆ।
ਹਜ਼ਾਰ ਊਠ ਪਾਏ ਵੀਰ ਪਾਹੰਕਾਰ ਰੀਤੀਓ।
ਔਰ ਹਜ਼ਾਰਾਂ ਦੀ ਗਿਣਤੀ ਚ ਬੈਰੀਆਂ ਦੇ ਦੁਸ਼ਮਣ ਜਿਹੜੇ ਨੇ ਉਹ ਜੰਗ ਦੇ ਮੈਦਾਨ ਵਿਚ ਮਾਰੇ ਗਏ ਹਨ।
ਅਤੇ ਉਸ ਦਾਏ ਮਾਰ ਤੰਡ ਬਾਰ ਨੀ ਦਿਸ਼ਾਨ ਕੋ।
ਔਰ ਸ਼ਾਮ ਦੇ ਸਮੇਂ ਸੂਰਜ ਛਿਪਿਆ ਹੈ, ਸੂਰਜ ਦਾ ਛਿਪਾ ਹੋਇਆ, ਸੰਧਿਆ ਦਾ ਸਮਾਂ ਹੋ ਗਿਆ।
ਪ੍ਰਕਾਸ਼ਮੰਦ ਹੋਤ ਪਾ ਅੰਧੇਰ ਮੋ ਪਿਆਨ ਕੋ।
ਔਰ ਪ੍ਰਕਾਸ਼ਮੰਦ ਹੋਇਆ, ਸਾਰੇ ਪਾਸੇ ਹਨੇਰਾ ਪਸਰ ਗਿਆ।
ਮਿਟੇ ਸੋ ਆਪ ਆਪ ਕੋ ਹਟੇ ਪ੍ਰਵੀਰ ਹੂਟ ਕੈ।
ਆਪ ਹੀ ਸਾਰੇ ਪਿੱਛੇ ਹਟਣ ਲੱਗੇ ਨੇ ਜਦੋਂ ਹਨੇਰਾ ਪਿਆ, ਕੁਝ ਨਜ਼ਰ ਨਹੀਂ ਆਉਂਦਾ।
ਗੁਰੂ ਵਿਸਾਲ ਸੂਰਮਾ ਰਹੋ ਮਵਾਸ ਜੂਟ ਕੈ।
ਸਭ ਕਹਿੰਦੇ ਨੇ ਗੁਰੂ ਵਿਸ਼ਾਲ ਸੂਰਮਾ ਹੈ, ਮਹਾਨ ਯੋਧਾ ਹੈ, ਜੋ ਇਸ ਵਕਤ ਆਪਣੇ ਮੋਰਚੇ ਵਿੱਚ ਉਸੇ ਤਰ੍ਹਾਂ ਅੜੇ ਹੋਏ ਨੇ।
ਦੋਹਰਾ ਡੇਰਾ ਕੀ ਨਸ ਦਲ ਸਕਲ ਸ਼ਰਮ ਤੇ ਅੰਗ ਲਰ ਜੰਗ।
ਇਸ ਵਕਤ ਦਲਾਂ ਨੇ ਹੁਣ ਸ਼ਾਮ ਦੇ ਸਮੇਂ ਆਪੋ ਆਪਣੇ ਪੜਾਵਾਂ ਤੇ ਡੇਰੇ ਕੀਤੇ ਨੇ, ਸਾਰੇ ਦਿਨ ਦੀ ਲੜਾਈ ਕਰਕੇ ਜੰਗ ਵਿੱਚ ਥੱਕ ਗਏ ਹਨ।
ਖਾਨ ਪਾਨ ਕੇ ਕਰਨ ਹਿਤ ਉਤਰੇ ਵੀਰ ਸੁਸੰਗ।
ਖਾਨ ਪਾਨ ਕਰਨ ਵਾਸਤੇ ਸੂਰਮੇ ਬਹਾਦਰ ਆਪੋ ਆਪਣੀਆਂ ਜਗਾਵਾਂ ਦੇ ਉੱਤੇ ਉਤਰੇ ਹਨ। ਇਸ ਪ੍ਰਕਾਰ ਨਾਲੇ ਬੜਾ ਭਿਆਨਕ ਘਮਾਸਾਨ ਜੰਗ ਹੋ ਰਿਹਾ।
ਗਰੀਬਨ ਬਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਛੁਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੈ ਸਰਬਮੈ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੀਕ
ਹੇ ਗੋਬਿੰਦ ਹੈ ਗੁਣ ਨਿਧਾਨ
ਕੀ ਸਦਾ ਬਬੀਕ
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹਾਂ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੀ
ਇਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।